ಸತನಾಮ ಶ್ರೀ ವಾಹೆ ಗುರು ಸಾಹೇಬ ಜೀ ತೆಲಂಗ ಮಹಲ್ಲಾ ಪಹಲಾ ಕಾರ ತೀಜಾ ಏಕ ಓಂಕಾರ ಸತಗುರ ಪ್ರಸಾದ ಇಹೋ ತನ ಮಾಯಾ ಪಾಹ್ಯಾ ಪ್ಯಾರೇ ಲೀತಡಾ ಲಭ ರಂಗಾಯೇ ಮೇರಾ ಕಂತನಾ ಪಾವೇ ಚೋಲಡಾ ಪ್ಯಾರೇ ಕ್ಯೋ ತನ ಸಿಜ ಜಾಯ ಇಹೋ ತನ ಮಾಯಾ ಪಾಹ್ಯಾ ಪ್ಯಾರೇ ಲೀತಡಾ ಲಭ ರಂಗಾಯ ಮೇರಾ ಕಂತನ ಪಾವೇ ಚೋಲಡಾ ಪ್ಯಾರೇ ಕ್ಯೋ ತನ ಸಿಜ ಜಾಯ ಹೋ ಕುರ್ಬಾನ ಜಾಓ ಮೆಹರಬಾನ ಹೋ ಕುರ್ಬಾನ ಜಾಓ ಹೋ ಕುರ್ಬಾನ ಜಾಓ ತಿನ್ನಾ ಕಾ ಲೈನ ಜೋ ತೇರಾ ನಾಉ ಲನ ಜೋ ತೇರಾ ನಾಉ ತಿನ್ನಾ ಕಾ ಹೋ ಸಾದ ಕುರ್ಬಾನ ಜಾಓ ರಹಾಓ ಕಾಯಾ ರಂಗಣ ಜೇಥಿಯಾ ಪ್ಯಾರೇ ಪಾಯಿಯಾ ನಾವು ಮಜೀಠ ರಂಗಣ ವಾಲಾ ಜೇ ರಂಗ ಸಾಹಿಬ ಐಸಾ ರಂಗ ನಾ ಡೀಠ ಜಿನಕೆ ಚೋಲೆ ರತಡೆ ಪ್ಯಾರೇ ಕಂತ ತಿನ್ನಾ ಕಾ ಪಾಸ ತೂಡ ತಿನ್ನಾ ಕೀ ಜೆ ಮಿಲಾ ಜೀ ಕಹೋ ನಾನಕ ಕೀ ಅರ್ದಾಸ ಆಪೇ ಸಾಜೇ ಆಪೇ ರಂಗೇ ಆಪೇ ನದರ ಕರೇ ನಾನಕ ಕಾಮನ ಕಂತ ಪಾವ ಆಪೇ ಹಿ ರಾವೇ ಆಪೇ ಸಾಜೇ ಆಪೇ ರಂಗೇ ಆಪೇ ನದರ ಕರೇ ನಾನಕ ಕಾಮನ ಕಂತ ಪಾವ ಆಪೇ ಹಿ ರಾವೇ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ
ಪರಮ ಸನ್ಮಾನ ಅತೇ ಸತ್ಕಾರ ಯೋಗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਕੱਤਰ ਹੋਏ ਹੋ ਗੁਰਬਾਣੀ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਕਰਤਾਰਥ ਕੀਤਾ ਹੈ ਉੱਥੇ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਹੁਕਮਨਾਮੇ ਦੇ ਦੁਆਰਾ ਬਖਸ਼ਿਸ਼ ਕਰਕੇ ਤਮਾਮ ਜੀਵਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ਼ਾਂਤੀ ਪ੍ਰਦਾਨ ਕੀਤੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਰੋਜ਼ਾਨਾ ਸ਼੍ਰੀ ਮੁੱਖ ਵਾਕ ਸਾਹਿਬ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰਲ ਮਿਲ ਕਰਕੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ਼੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਇਤਿਹਾਸਕ ਸ਼ਹੀਦੀ ਦਿਹਾੜਾ ਹੈ ਅਮਰ ਸ਼ਹੀਦ ਸਿਰ ਲੱਥ ਯੋਧੇ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਗਰਲੇ ਪਾਸੇ ਬਣਿਆ ਹੋਇਆ ਉਹਨਾਂ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਹਨਾਂ ਸਤਿਪੁਰਖਾਂ ਦੇ ਬਾਬਾ ਜੀ ਦੇ ਜੀਵਨ ਦੇ ਵੱਲ ਜੇ ਨਜ਼ਰ ਮਾਰ ਕੇ ਵੇਖੀਏ ਆਪ ਜੀ ਦੇ ਪਰਮ ਸਤਿਕਾਰਯੋਗ ਪਿਤਾ ਭਾਈ ਦਸੌਂਦਾ ਸਿੰਘ ਜੀ ਅਤੇ ਮਾਤਾ ਲਕਸ਼ਮੀ ਜੀ ਇਹ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਸੇਵਕ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦੋਵੇਂ ਪਤੀ ਪਤਨੀ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ। ਇੰਨੀਆਂ ਸੇਵਾਵਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਕੀਤੀਆਂ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਦਰਲੀ ਭਾਵਨਾ ਇਸ ਜੋੜੇ ਦੀ ਸਮਝ ਕਰਕੇ ਬਚਨ ਕੀਤੇ ਸੂਰ ਬੀਰ ਬਚਨ ਕੇ ਬਲੀ ਐਸੇ ਮਹਾਨ ਤਪਸਵੀ ਕਹਿਣੀ ਕਥਨੀ ਤੇ ਕਰਨੀ ਦੇ ਪੂਰੇ ਸੂਰੇ ਆਪ ਜੀ ਦੇ ਘਰ ਅੰਦਰ ਗੁਰੂ ਨਾਨਕ ਸਾਹਿਬ ਪੁੱਤਰ ਦੀ ਦਾਤ ਬਖਸ਼ਣਗੇ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਜਦੋਂ ਸਫਲੇ ਹੋਏ ਨੇ 1745 ਬਿਕਰਮੀ ਸਾਮਤ ਵੈਸਾਖ ਬਦੀ ਪੰਚਮੀ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਇਸ ਮਹਾਂਪੁਰਖ ਦਾ ਜਨਮ ਪਿੰਡ ਲੀਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪ੍ਰਗਟ ਹੁੰਦਾ ਹੈ। ਮਾਤਾ ਪਿਤਾ ਨੇ ਬੜੇ ਲਾਡ ਲੜਾਏ ਕਲੰਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕਰਕੇ ਸ਼ੁਕਰਾਨੇ ਦੀਆਂ ਅਰਦਾਸਾਂ ਬੇਨਤੀਆਂ ਕਰਵਾਈਆਂ। ਆਪ ਜੀ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ। ਗੁਰੂ ਦੇ ਬਚਨਾਂ ਦੇ ਨਾਲ ਜਿਸ ਦਾ ਪ੍ਰਕਾਸ਼ ਜਨਮ ਹੋਵੇ, ਜਿਸ ਦੇ ਮਾਤਾ ਪਿਤਾ ਇਤਨੇ ਭਜਨੀਕ ਆਤਮਾ ਹੋਣ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲੇ, ਗੁਰਸਿੱਖੀ ਵਿੱਚ ਪਰਪੱਕ ਨਿਤਨੇਮੀ ਅਤੇ ਅਭਿਆਸੀ ਹੋਣ, ਉਹਨਾਂ ਦੇ ਘਰ ਵਿੱਚ ਜਦੋਂ ਇਸ ਬਾਲਕ ਦਾ ਜਨਮ ਹੋਇਆ, 11 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਵਾ ਦਿੱਤਾ ਗਿਆ ਸੀ। 4 ਸਾਲ ਜਦੋਂ ਹੋਰ ਗੁਜ਼ਰਦੇ ਨੇ, 15 ਸਾਲ ਦੀ ਆਪ ਜੀ ਦੀ ਉਮਰ ਹੋਈ ਅਤੇ ਮਾਤਾ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਪਰਲੋਕ ਗਮਨ ਕਰ ਗਏ। ਉੱਥੇ ਫਿਰ ਸਾਰੀ ਜਿੰਨੀ ਵੀ ਪਾਲਣਾ ਪੋਸ਼ਣਾ ਸੀ 15 ਸਾਲ ਤੋਂ ਉਪਰੰਤ ਉਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਕੀਤੀ ਸੀ। ਅਮਰ ਸ਼ਹੀਦ ਸਿਰ ਲੱਥ ਯੋਧੇ ਬਾਬਾ ਦੀਪ ਸਿੰਘ ਸਾਹਿਬ ਜੀ, ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਇਹਨਾਂ ਦੋਹਾਂ ਨੇ ਪਾਲਣਾ ਕੀਤੀ। ਇਹਨਾਂ ਦੋਹਾਂ ਹੀ ਗੁਰੂ ਪਿਆਰੇ ਗੁਰਮੁਖਾਂ ਦੀ ਰਸਨਾ ਤੋਂ ਗੁਰਮੁਖੀ ਸਿੱਖੀ, ਸ਼ਸਤਰ ਵਿੱਦਿਆ ਸਿੱਖੀ, ਘੋੜ ਸਵਾਰੀ ਅਨੰਦਪੁਰ ਸਾਹਿਬ ਦੇ ਵਿੱਚ ਸਿੱਖੀ ਹੈ। ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਵੱਧ ਚੜ੍ਹ ਕਰਕੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਹਿੱਸਾ ਪਾਇਆ। ਜਦੋਂ ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ ਨੇ, ਉੱਥੇ ਜਾ ਕੇ ਗੁਰਬਾਣੀ ਲਿਖਾਈ 1 ਓਅੰਕਾਰ ਤੋਂ 18:10-20 ਤੱਕ। ਉੱਥੇ ਵੀ ਸੁਭਾਗਾ ਜਿਹੜਾ ਸਮਾਂ ਸੀ, ਬਾਬਾ ਗੁਰਬਖਸ਼ ਸਿੰਘ ਜੀ ਨੂੰ ਗੁਰੂ ਕਲੰਗੀਧਰ ਦੇ ਚਰਨਾਂ ਵਿੱਚ ਰਹਿਣ ਵਾਸਤੇ ਮਿਲਿਆ। ਜਿਹੜੇ 48 ਸਿੰਘ ਗੁਰਬਾਣੀ ਦੀ ਕਥਾ ਸੁਣ ਕੇ 1 ਓਅੰਕਾਰ ਤੋਂ 18:10-20 ਤੱਕ ਕਲੰਗੀਆਂ ਵਾਲੇ ਪਿਤਾ ਦੀ ਰਸਨਾ ਤੋਂ ਕਥਾ ਸੁਣ ਕੇ ਵਿਦੇਹ ਮੁਕਤ ਦੀ ਅਵਸਥਾ 'ਤੇ ਪੁੱਜੇ, ਉਹਨਾਂ ਦੇ ਵਿੱਚੋਂ ਪ੍ਰਮੁੱਖ ਸੀ ਬਾਬਾ ਗੁਰਬਖਸ਼ ਸਿੰਘ ਜੀ। ਇਸ ਤੋਂ ਵੱਡਾ ਹੋਰ ਸੁਭਾਗਾ ਸਮਾਂ ਆਪ ਜੀ ਨੂੰ ਜਦੋਂ ਗੁਰੂ ਕਲੰਗੀਧਰ ਪਾਤਸ਼ਾਹ ਜੀ ਨਾਂਦੇੜ ਦੀ ਧਰਤੀ 'ਤੇ ਪੁੱਜੇ ਨੇ। ਉੱਥੇ ਜਾ ਕੇ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਮੁੱਚੀ ਕਥਾ ਸਿੰਘਾਂ ਨੂੰ ਸੁਣਾਈ। 2 ਕਥਾ ਕਲੰਗੀਧਰ ਪਿਤਾ ਨੇ ਆਪਣੀ ਰਸਨਾ ਤੋਂ ਕੀਤੀਆਂ, 1 ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਨਾਂਦੇੜ ਦੀ ਧਰਤੀ 'ਤੇ ਜਿੱਥੇ ਅੱਜ ਨਗੀਨਾ ਘਾਟ ਗੁਰਦੁਆਰਾ ਸਾਹਿਬ, ਇੱਥੇ ਦਸਮ ਗ੍ਰੰਥ ਦੇ ਅਰਥ ਸਿੰਘਾਂ ਨੂੰ ਪੜ੍ਹਾਏ ਨੇ। ਉਹ ਦਸਮ ਗ੍ਰੰਥ ਦੀ ਕਥਾ ਸੁਣਨ ਦਾ ਸੁਭਾਗਾ ਜਿਹੜਾ ਅਵਸਰ ਪ੍ਰਾਪਤ ਹੋਇਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ। ਫਿਰ ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਜੋਤੀ ਜੋਤ ਸਮਾਉਣ ਦੀਆਂ, ਸੱਚਖੰਡ ਜਾਣ ਦੀਆਂ ਤਿਆਰੀਆਂ ਕੀਤੀਆਂ ਨੇ, ਉੱਥੇ ਬਚਨ ਸਤਿਗੁਰੂ ਪਾਤਸ਼ਾਹ ਨੇ ਜਦੋਂ ਕਰਨੇ ਸਨ ਆਗਿਆ, ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਗੁਰਤਾ ਗੱਦੀ ਦੇਣ ਲੱਗੇ ਨੇ, 5 ਸਿੰਘ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜ੍ਹੇ ਕੀਤੇ ਸਨ। ਉਹਨਾਂ ਦੇ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, 2 ਨੰਬਰ 'ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, 3 5 ਪਿਆਰਿਆਂ ਵਿੱਚੋਂ ਪਿਆਰੇ ਭਾਈ ਧਰਮ ਸਿੰਘ ਜੀ, 4 ਨੰਬਰ 'ਤੇ ਭਾਈ ਸੰਤੋਖ ਸਿੰਘ ਜੀ, ਜਿਹੜੇ ਉੱਥੋਂ ਦੇ ਸਤਿਗੁਰੂ ਪਾਤਸ਼ਾਹ ਨੇ ਪਹਿਲੇ ਸੇਵਾਦਾਰ ਥਾਪੇ ਸੀ ਅੰਗੀਠਾ ਸਾਹਿਬ ਦੇ, 5 ਨੰਬਰ 'ਤੇ ਭਾਈ ਹਰ ਸਿੰਘ ਜੀ, ਜਿਹੜੇ ਕਲੰਗੀਧਰ ਪਿਤਾ ਦੀ ਰੋਜ਼ਾਨਾ ਦੀ ਡਾਇਰੀ ਲਿਖਦੇ ਸਨ। ਇਹ 5 ਸਿੰਘਾਂ ਨੂੰ ਤਾਬਿਆ ਖੜਿਆ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਕਿਹਾ ਸੀ, ਅੱਜ ਤੋਂ ਖਾਲਸਾ ਜੀ ਤੁਹਾਡੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਉਹਨਾਂ 5 ਸਿੰਘਾਂ ਦੇ ਵਿੱਚ ਤਾਬਿਆ ਵਿੱਚ ਖੜਨ ਦਾ ਮਾਣ ਮਿਲਿਆ ਸੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ। ਇੰਨੇ ਲਾਡਲੇ ਗੁਰੂ ਕਲੰਗੀਧਰ ਪਾਤਸ਼ਾਹ ਦੇ, ਏਡੀਆਂ ਬਖਸ਼ਿਸ਼ਾਂ ਹਾਸਲ ਕਰਨ ਵਾਲੇ ਏਡੀਆਂ ਰਹਿਮਤਾਂ ਦੇ ਪਾਤਰ ਤੇ ਜਿਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਬਾਅਦ ਵਿੱਚ ਜਿਹੜੀ ਗੁਰਮੁਖੀ ਦੇ ਅੱਖਰ ਪੜ੍ਹਾਉਣ ਦੀ ਜਿੰਨੀ ਵੀ ਜ਼ਿੰਮੇਵਾਰੀ ਇਹ ਆ ਕੇ ਬਾਬਾ ਗੁਰਬਖਸ਼ ਸਿੰਘ ਜੀ ਨੇ ਸੰਭਾਲਣਾ ਕੀਤੀ। ਦਮਦਮੀ ਟਕਸਾਲ ਦੇ ਇਹ ਦੂਸਰੇ ਜਿਹੜੇ ਮੁਖੀ ਜਥੇਦਾਰ ਬਣੇ ਬਾਬਾ ਗੁਰਬਖਸ਼ ਸਿੰਘ ਜੀ। ਉਸ ਤੋਂ ਬਾਅਦ ਸਾਧ ਸੰਗਤ ਜੀ, ਫਿਰ ਪੰਥ ਨੇ ਮਾਣ ਦਿੱਤਾ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਮਿਲੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਇਸ ਪਾਵਨ ਅਸਥਾਨਾਂ 'ਤੇ ਚੜ੍ਹਾਈ ਕਰਕੇ ਆਇਆ, ਬਾਬਾ ਜੀ ਮੌਜੂਦਾ ਜਥੇਦਾਰ ਸੀ ਉਸ ਵੇਲੇ ਦੇ। ਪਤਾ ਲੱਗਿਆ ਵੀ ਅਬਦਾਲੀ ਜਿਹੜਾ ਹੈ ਸੈਨਾ ਲੈ ਕਰਕੇ ਪਠਾਣਾ ਤੁਰਕਾਂ ਨੂੰ ਇਕੱਠਿਆਂ ਕਰਕੇ ਗੁਰਸਥਾਨਾਂ ਦੀਆਂ ਬੇਅਦਬੀਆਂ ਕਰਨ ਵਾਸਤੇ ਆ ਰਿਹਾ। ਗਿਣਤੀ ਦੇ ਵਿੱਚ 30 ਸਰੀਰ ਸੀ ਬਾਬਾ ਜੀ ਦੇ ਸਮੇਤ, ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਰੇ ਨੇ। ਆ ਕਰਕੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਨ ਤੋਂ ਬਾਅਦ ਜਿਹੜੇ 7 ਥਾਲੇ ਸਨ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੜਾਹ ਪ੍ਰਸ਼ਾਦ ਦੇ ਭੇਟਾ ਕਰਕੇ ਅਰਦਾਸਾ ਕੀਤਾ, 5 ਥਾਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਲਿਜਾ ਕਰਕੇ ਭੇਟਾ ਕਰਕੇ ਕੜਾਹ ਪ੍ਰਸ਼ਾਦ ਅਰਦਾਸੇ ਕੀਤੇ, ਹੁਕਮਨਾਮੇ ਸੁਣੇ ਨੇ। ਫਿਰ ਰਾਗੀ ਸਿੰਘਾਂ ਨੂੰ ਕਿਹਾ ਕਿ ਘੋੜੀਆਂ ਗਾ ਕੇ ਸੁਣਾਓ। ਮੌਤ ਨੂੰ ਵਿਆਹੁਣ ਵਾਸਤੇ ਜਦੋਂ ਸੂਰਮਾ ਜਾਂਦਾ, ਜਿਵੇਂ ਲਾੜਾ ਘੋੜੀ 'ਤੇ ਚੜ੍ਹ ਕੇ ਜਾਂਦਾ, ਇਉਂ ਗੁਰਬਾਣੀ ਦੀਆਂ ਘੋੜੀਆਂ ਦੇ ਸ਼ਬਦ ਜਦੋਂ ਕੰਨਾਂ ਵਿੱਚ ਪਏ ਨੇ, ਸੂਰਮਿਆਂ ਦਾ ਖੂਨ ਖੌਲ ਉੱਠਿਆ ਹੈ। ਇੱਕ ਪਾਸੇ 30 ਨੇ ਗਿਣਤੀ ਦੇ ਵਿੱਚ, ਦੂਜੇ ਪਾਸੇ 30,000 ਤੋਂ ਵੀ ਵਧੀਕ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕ ਸੈਨਾ ਆ ਕੇ ਟੁੱਟ ਕੇ ਪਈ ਹਮਲਾ ਕਰਨ ਵਾਸਤੇ। ਉੱਥੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਦੀ ਕਮਾਨ ਦੇ ਹੇਠਾਂ ਪਹਿਲਾਂ ਇਕੱਲਾ ਇਕੱਲਾ ਸੂਰਮਾ, ਜਿਵੇਂ ਜਿਵੇਂ ਸੈਨਾ ਵੇਖਦਾ ਬਾਹਰ ਨਿਕਲਦਾ, ਫਿਰ ਜੈਕਾਰੇ ਛੱਡ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆਏ ਨੇ। ਮੈਦਾਨੇ ਜੰਗ ਵਿੱਚ ਬੈਰੀਆਂ ਦੇ ਆਹੂ ਲਾਉਣ ਲੱਗ ਪਏ। ਇੱਕ ਪਾਸੇ ਬਾਬਾ ਜੀ ਅਤੇ ਸਿੰਘਾਂ ਦੇ ਕੋਲ ਸ੍ਰੀ ਸਾਹਿਬਾਂ ਨੇ ਬਰਸ਼ੇ ਨੇ, ਨੇਜੇ ਨੇ, ਢਾਲਾਂ ਹਨ, ਦੂਜੇ ਪਾਸੇ ਬੰਦੂਕਾਂ ਨੇ, ਤੋਪਾਂ ਦੇ ਗੋਲੇ ਨੇ। ਜਿਸ ਦੇ ਵੱਲ ਕਰਤਾ ਪੁਰਖ ਆਪ ਪਰਮਾਤਮਾ ਖੜ ਜਾਵੇ, ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਬਿੰਗਾ ਹੋਆ, ਇੱਕ ਰੋਮ ਵੀ ਬਿੰਗਾ ਨਹੀਂ ਕੋਈ ਕਰ ਸਕਦਾ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਐਸੇ ਬੈਰੀਆਂ ਦੇ ਛੱਕੇ ਛੁਡਾ ਦਿੱਤੇ ਬਾਬਾ ਜੀ ਦੇ ਸਿੰਘਾਂ ਤੋਂ, ਇਹ ਭੱਜ ਨਸੇ ਨੇ। ਜਦੋਂ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ ਮੈਦਾਨੇ ਜੰਗ ਦੇ ਵਿੱਚ, ਬਾਬਾ ਗੁਰਬਖਸ਼ ਸਿੰਘ ਜੀ ਆਪ ਹੁਣ ਸਾਹਮਣੇ ਆਏ ਨੇ ਮੈਦਾਨੇ ਜੰਗ ਵਿੱਚ ਬੈਰੀ ਦਾ ਮੁਕਾਬਲਾ ਕਰਨ ਵਾਸਤੇ। ਇਹਨਾਂ ਖਾਨਾਂ ਦੇ ਵਿੱਚੋਂ ਇੱਕ 10,000 ਖਾਨ ਸੀ ਜਿਹਨੂੰ 10,000 ਸੈਨਾ ਦਾ ਮੁਖੀਆ ਬਣਾਇਆ ਸੀ। ਇਹਦੇ ਨਾਲ ਬਾਬਾ ਜੀ ਦਾ ਮੈਦਾਨੇ ਜੰਗ ਦੇ ਵਿੱਚ ਸਾਂਝਾ ਵਾਰ ਹੋਇਆ। ਬਾਬਾ ਦੀਪ ਸਿੰਘ ਸਾਹਿਬ ਜੀ ਵੀ ਕਦੇ ਧੜ ਤੋਂ ਬਿਨਾਂ ਲੜੇ, ਉਹ ਕਲੰਗੀ ਧਰ ਦੇ ਲਾਡਲੇ ਸੀ। ਗੁਰਬਾਣੀ ਪੜ੍ਹਦੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਲਾਇਆ। ਗੁਰਬਾਣੀ ਪੜ੍ਹਨ ਵਾਲੇ ਗੁਰੂ ਦੇ ਪਿਆਰੇ ਗੁਰਸਿੱਖਾਂ 'ਤੇ ਜਦੋਂ ਸਤਿਗੁਰੂ ਤਰੁੱਟ ਪੈਂਦਾ ਤੇ ਮੁਰਦਿਆਂ ਤੋਂ ਵੀ ਲੜਾ ਦਿੰਦਾ ਹੈ। ਬਾਬਾ ਜੀ ਨੇ ਧੜ ਤੋਂ ਬਿਨਾਂ ਜਿਹੜਾ ਮੈਦਾਨੀ ਜੰਗ ਵਿੱਚ ਮੁਕਾਬਲਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤਾ ਸੀ, ਇਸੇ ਤਰ੍ਹਾਂ ਹੀ ਕਲੰਗੀ ਧਰ ਦੇ ਲਾਡਲੇ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਧੜ ਤੋਂ ਬਿਨਾਂ ਹੋ ਕਰਕੇ ਉੱਥੇ ਮੈਦਾਨੀ ਜੰਗ ਵਿੱਚ ਜੂਝਣਾ ਕੀਤਾ। ਜਿੰਨੀ ਸੈਨਾ ਸੀ ਆਲੇ ਦੁਆਲੇ ਦੇਖਦੀ ਵੀ ਧੜ ਦੇ ਉੱਤੇ ਸਿਰ ਨਹੀਂ ਹੈ, ਬਿਨਾਂ ਸਿਰ ਤੋਂ ਇਹ ਬਾਬਾ ਲੜਦਾ ਜਾ ਰਿਹਾ, ਜਾ ਕਰਕੇ ਆਪਣੇ ਸੂਬੇਦਾਰ ਨੂੰ ਕਹਿਣ ਲੱਗੇ ਮਰਿਆਂ ਜਿਉਂਦਿਆਂ ਨਾਲ ਤੇ ਲੜੀਏ, ਇਹ ਤਾਂ ਧੜਾਂ ਇਕੱਲੀਆਂ ਧੜਾਂ ਕਰਕੇ ਸਿਰਾਂ ਤੋਂ ਬਿਨਾਂ ਲੜੀ ਜਾਂਦੇ, ਸਾਥੋਂ ਲੜਿਆ ਨਹੀਂ ਜਾਂਦਾ। ਡਰ ਪ੍ਰਤੀਤ ਹੁੰਦਾ ਵੀ ਧੜ ਇਕੱਲੀ ਤੁਰੀ ਫਿਰਦੀ ਮੈਦਾਨੀ ਜੰਗ ਵਿੱਚ। ਉਸ ਵੇਲੇ ਦੇ ਜਿਹੜੇ ਸ਼ਕਤੀਆਂ ਵਾਲੇ ਪੀਰ ਸੀ ਇਸਲਾਮ ਧਰਮ ਦੇ, ਉਹਨਾਂ ਨੇ ਸੂਬੇਦਾਰ ਨੂੰ ਕਿਹਾ ਤੁਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਹੋ। ਗੁਨਾਹ ਕਰ ਲਿਆ ਜਿਹੜਾ ਬਖਸ਼ਿਆ ਨਹੀਂ ਜਾਣਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰ ਬੈਠੇ ਹੋ। ਜਾਓ ਜਾ ਕੇ ਬਾਬਾ ਜੀ ਦੇ ਚਰਨੀ ਡਿੱਗੋ ਤੇ ਖੇਮਾ ਦੀ ਯਾਚਨਾ ਕਰੋ। ਅੱਗੇ ਵਾਸਤੇ ਕਦੇ ਹਰਿਮੰਦਰ ਸਾਹਿਬ ਵੱਲ ਅਸੀਂ ਮੂੰਹ ਨਹੀਂ ਕਰਾਂਗੇ। ਫਿਰ ਇਸੇ ਤਰ੍ਹਾਂ ਹੋਇਆ, ਸੈਨਾ ਨੇ ਆ ਕਰਕੇ ਨੱਕ ਨਾਲ ਲਕੀਰਾਂ ਕੱਢੀਆਂ ਤੇ ਇਹਨਾਂ ਦੀ ਫਿਰ ਐਸੀ ਜਿਹੜੀ ਨਿਮਰਤਾ ਨੂੰ ਵੇਖ ਕਰਕੇ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸਰੀਰ ਜਿਹੜਾ ਸ਼ਾਂਤ ਹੋਇਆ ਸੀ। ਉਹ ਅੱਜ ਦਾ ਦਿਹਾੜਾ ਐਸੇ ਮਹਾਂਪੁਰਖ ਦਾ ਜਿਹੜਾ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ। ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦੇ, ਅੱਜ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੇ ਸਦਕਾ ਅੱਜ ਦੀਵਾਨਾਂ ਵਿੱਚ ਜੁੜ ਬੈਠਦੇ ਹਾਂ। ਸਿਰਾਂ ਤੇ ਸਾਡੇ ਦਸਤਾਰਾਂ ਜਿਹੜੀਆਂ ਸਜੀਆਂ, ਇਹ ਸ਼ਹੀਦਾਂ ਦੀਆਂ ਦੇਣਾ ਨੇ। ਸ਼ਹੀਦਾਂ ਨੂੰ ਵਿਸਾਰਨਾ ਦਿਆ ਕਰੋ। ਮੇਰੇ ਵਰਗਾ ਕੋਈ ਸ਼ਹੀਦਾਂ ਦੀ ਕੁਰਬਾਨੀ ਦੇ ਉੱਤੇ ਕਿੰਤੂ ਪ੍ਰੰਤੂ ਨਾ ਕਰੇ। ਜਿਹੜਾ ਗੁਰੂ ਦੇ ਪਿਆਰੇ ਦੇ ਉੱਤੇ ਕਿੰਤੂ ਪ੍ਰੰਤੂ ਕਰੇਗਾ, ਸਮਝ ਲਓ ਗੁਰੂ ਦੇ ਉੱਤੇ ਕਰ ਰਿਹਾ। ਪੰਜ ਪਿਆਰਿਆਂ ਦੇ ਸੀਸ ਕਲਗੀਧਰ ਪਾਤਸ਼ਾਹ ਨੇ ਲੈ ਕਰਕੇ ਜਿਉਂਦੇ ਕਰ ਦਿੱਤੇ। ਹਾਥੀ ਜਿਉਂਦਾ ਕੀਤਾ ਗੁਰੂ ਨਾਨਕ ਸਾਹਿਬ ਨੇ। ਬਾਬਾ ਗੁਰਦਿੱਤਾ ਜੀ ਨੇ ਗਊ ਜਿਉਂਦੀ ਕਰ ਦਿੱਤੀ। ਬਾਬਾ ਟਲ ਰਾਏ ਸਾਹਿਬ ਜੀ ਨੇ ਮੋਹਨ ਜਿੰਦਾ ਕਰ ਦਿੱਤਾ। ਇਹ ਕੋਈ ਵੱਡੀ ਗੱਲ ਨਹੀਂ ਗੁਰੂ ਵਾਸਤੇ ਹੁੰਦੀ। ਐਵੇਂ ਇਸ ਤਰ੍ਹਾਂ ਦੇ ਪ੍ਰਚਾਰਕਾਂ ਦੇ ਮਗਰ ਲੱਗ ਕਰਕੇ ਕੌਮ ਨੂੰ ਦੁਫਾੜਨਾ ਕਰਿਆ ਕਰੋ। ਉਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਸ਼ਹੀਦੀਆਂ ਨੂੰ ਯਾਦ ਰੱਖਿਆ ਕਰੋ। ਪੂਰਨੇ ਪਾਏ ਨੇ ਉਹਨਾਂ ਨੇ ਸਾਡੇ ਵਾਸਤੇ। ਕਰੋ ਨਿਤਨੇਮ, ਕਰੋ ਅਭਿਆਸ ਜ਼ਿੰਦਗੀ ਵਿੱਚ, ਕਰੋ ਸਿਮਰਨ। ਤੁਹਾਨੂੰ ਪਤਾ ਲੱਗੇਗਾ ਕਿ ਸ਼ਕਤੀ ਕੀ ਹੈ ਸਿਮਰਨ ਤੇ ਬਾਣੀ ਦੀ। ਗੁਰਬਾਣੀ ਦੇ ਅੰਦਰ ਇਤਨੀ ਤਾਕਤ, ਇਤਨੀ ਸਤਿਗੁਰੂ ਪਾਤਸ਼ਾਹ ਨੇ ਸ਼ਕਤੀ ਰੱਖੀ ਹੈ ਤੇ ਜਦੋਂ ਕੋਈ ਭਾਵਨਾ ਨਾਲ ਬਾਣੀ ਪੜ੍ਹਦਾ ਤੇ ਅੰਦਰੋਂ ਚੀਜ਼ਾਂ ਸਾਂਭੀਆਂ ਨਹੀਂ ਜਾਂਦੀਆਂ। ਬਾਣੀ ਪੜ੍ਹਨੀ ਕੋਈ ਨਹੀਂ, ਸਿਮਰਨ ਕਰਨ ਤੇ ਕਿੰਤੂ ਪ੍ਰੰਤੂ ਕਰਕੇ ਤੋੜ ਕੇ ਰੱਖ ਦੇਣਾ ਤੇ ਫਿਰ ਤਾਂ ਕਿੰਤੂ ਪ੍ਰੰਤੂ ਹੀ ਉੱਠਣਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹਨਾਂ ਗੁਰੂ ਪਿਆਰੇ ਗੁਰਮੁਖਾਂ ਸ਼ਹੀਦ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ। ਆਓ ਹੁਣ ਆਪਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ, ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਗੁਰਬਾਣੀ ਦੀ ਵਿਚਾਰ ਨਾਲ ਜੁੜ ਜਾਈਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਮਹੱਲਾ ਪਹਿਲਾ ਘਰ ਤੀਜਾ।
ਤਿਲੰਗ ਰਾਗ ਦਾ ਨਾਮ ਹੈ। ਤਿਲੰਗ ਰਾਗ ਦੇ ਵਿੱਚ ਮਹੱਲਾ ਪਹਿਲਾ, ਮਹੱਲੇ ਪਦ ਦੇ ਦੋ ਅਰਥ ਨੇ। ਇਸ ਲਈ ਮਹੱਲੇ ਨੂੰ ਜੇ ਅਰਬੀ ਦੇ ਸ਼ਬਦਾਂ ਦੇ ਵਿੱਚ ਵੇਖੀਏ ਤਾਂ ਇਹਦਾ ਅਰਥ ਬਾਦਸ਼ਾਹ ਬਣਦਾ ਹੈ। ਜੇ ਸੰਸਕ੍ਰਿਤ ਦੇ ਅਨੁਸਾਰ ਮਹੱਲੇ ਦੇ ਅਰਥ ਵੇਖਣੇ ਤਾਂ ਇਹਦਾ ਅਰਥ ਸਰੂਪ ਬਣ ਜਾਂਦਾ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪਹਿਲੇ ਸਵਰੂਪ ਇਹ ਉਚਾਰਨ ਕਰਦੇ ਹਨ। ਅੱਗੇ ਨਾਲ ਲਿਖਿਆ ਹੈ ਘਰ ਤੀਜਾ। ਜਦੋਂ ਇਹ ਸ਼ਬਦ ਨੂੰ ਰਾਗੀ ਸਿੰਘਾਂ ਗੁਰਸਿੱਖਾਂ ਨੇ ਗਾਉਣਾ ਹੈ ਤਾਂ ਤੀਸਰੇ ਘਰ ਤਾਲ ਦੇ ਵਿੱਚ ਪਾ ਕੇ ਸ਼ਬਦ ਦਾ ਗਾਇਨ ਹੋਵੇਗਾ। ਤਿਲੰਗ ਰਾਗ ਵਿੱਚ ਤੀਸਰੇ ਘਰ ਸੁਰ ਤਾਲ ਅੰਦਰ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਵਾਹਿਗੁਰੂ ਇੱਕ ਹੈ, ਅਦੁੱਤੀ, ਸੋਭਾ ਤੋਂ ਰਹਿਤ, ਜਿਸ ਦੀ ਉਪਮਾ ਕਿਸੇ ਨਾਲ ਨਹੀਂ ਹੋ ਸਕਦੀ ਹੈ। ਆਪੇ ਉਪਮਾ ਰੂਪ ਹੈ, ਆਪੇ ਉਪਮੇਯ ਰੂਪ ਹੈ, ਇਸ ਲਈ ਪਰਮਾਤਮਾ ਇੱਕ ਹੈ। ਓਅੰਕਾਰ ਸਮਸ਼ਟੀ ਜੀਵ ਸਾਰੇ ਜੀਵਾਂ ਦਾ ਪ੍ਰਕਾਸ਼ਤਾ, ਸਾਰਿਆਂ ਨੂੰ ਪ੍ਰਫੁੱਲਤ ਕਰਨ ਵਾਲਾ। ਉਸ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਇੱਕ ਬੇਨਤੀ ਰੱਖੀ ਹੈ। ਮਹਾਰਾਜ ਸਾਹਿਬ, ਜਿਹੜਾ ਇਹ ਜੀਵ ਹੈ, ਇਸ ਨੂੰ ਆਪਣੇ ਪਤੀ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਹਰ ਕੋਈ ਲੋਚਦਾ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋ ਜਾਣ, ਪਰਮਾਤਮਾ ਦਾ ਮੈਨੂੰ ਮਿਲਾਪ ਹੋ ਜਾਵੇ, ਮੇਰੀ ਸੁਰਤ ਜਾ ਕੇ ਨਿਰੰਕਾਰ ਵਾਹਿਗੁਰੂ ਦੇ ਸਰੂਪ ਉਹਦੇ ਚਰਨਾਂ ਵਿੱਚ ਟਿਕ ਜਾਵੇ, ਇਹ ਚੀਜ਼ਾਂ ਪ੍ਰਾਪਤ ਕਿਉਂ ਨਹੀਂ ਹੁੰਦੀਆਂ? ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਇਹ ਬਚਨ ਬਖਸ਼ਿਸ਼ ਕੀਤੇ ਨੇ। ਇਹਦਾ ਸਭ ਤੋਂ ਵੱਡਾ ਕਾਰਨ ਹੈ, ਇਹੋ ਤਨ ਮਾਇਆ ਪਾਹਿਆ ਪਿਆਰੇ। ਤਨ ਦਾ ਅਰਥ ਹੈ ਜਿਹੜਾ ਸਾਡਾ ਸੂਖਮ ਸਰੀਰ ਇਸ ਸਰੀਰ ਦੇ ਅੰਦਰ ਪਿਆ ਹੈ। ਇਹਦੇ ਵਿੱਚ 17 ਚੀਜ਼ਾਂ ਹੁੰਦੀਆਂ ਜਿਹਨੂੰ ਸੂਖਮ ਸਰੀਰ ਕਹਿੰਦੇ ਨੇ। 5 ਸਾਡੇ ਗਿਆਨ ਇੰਦਰੇ, ਜਿਹਦੇ ਨਾਲ ਬੰਦੇ ਨੂੰ ਗਿਆਨ ਹੁੰਦਾ। 5 ਸਾਡੇ ਕਰਮ ਇੰਦਰੇ, ਜਿਹਦੇ ਨਾਲ ਕੰਮ ਕਰਦਾ ਮਨੁੱਖ। 5 ਸਾਡੇ ਪ੍ਰਾਣ ਸਵਾਸ ਨੇ, 5 ਥਾਵਾਂ 'ਤੇ ਸਰੀਰ ਵਿੱਚ ਜਾ ਕੇ ਟਿਕਦੇ ਨੇ, ਅਤੇ ਇਸ ਲਈ 15 ਬਣ ਗਏ। 16 ਸਾਡਾ ਮਨ ਹੈ ਅਤੇ 17 ਸਾਡੀ ਬੁੱਧੀ ਹੁੰਦੀ। ਇਹ 17 ਚੀਜ਼ਾਂ ਦੇ ਸਮਦਾਨ ਨੂੰ ਸੂਖਮ ਸਰੀਰ ਕਹਿੰਦੇ ਨੇ। ਇਹੋ ਤਨ ਮਾਇਆ ਪਾਹਿਆ ਪਿਆਰੇ, ਇਹ ਜਿਹੜਾ ਸਾਡਾ ਸੂਖਮ ਸਰੀਰ ਹੈ ਜਾਂ ਸਾਡਾ ਇਹ ਜਿਹੜਾ ਮਨ ਹੈ, ਇਹਨੂੰ ਮਾਇਆ ਦੀ ਜਿਹੜੀ ਪਾਹ ਲੱਗੀ ਹੋਈ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਵਸਤਰ ਨੂੰ ਕੋਈ ਰੰਗ ਦਿੰਦੇ ਸੀ, ਉਹਨੂੰ ਪਹਿਲਾਂ ਜਿਹੜਾ ਪਾਹ ਚਾੜਦੇ ਸਨ ਕਿ ਰੰਗ ਲਹਿਣਾ ਨਾ ਕਰੇ, ਕੋਈ ਫੜਕੜੀ ਆਦਿਕ ਜਾਂ ਕੋਈ ਖਟਿਆਈ ਵਾਲੀ ਵਸਤੂ ਇਕੱਠੀ ਕਰਕੇ ਪਾਣੀ ਵਿੱਚ ਘੋਲ ਕੇ ਵਸਤਰ ਡਬੋ ਦਿੰਦੇ ਸੀ ਤਾਂ ਕਿ ਚੰਗੀ ਤਰ੍ਹਾਂ ਇਹਨੂੰ ਰੰਗ ਚੜ ਜਾਣਾ ਕਰੇ। ਇੱਧਰ ਜਿਹੜਾ ਸਾਡਾ ਮਨ ਰੂਪੀ ਵਸਤਰ ਹੈ, ਹੇ ਪਿਆਰੇ ਗੁਰਸਿੱਖਾ, ਇਸ ਨੂੰ ਤਾਂ ਮਾਇਆ ਦੀ ਪਾਹ ਲੱਗੀ ਪਈ ਹੈ। ਜੜ ਮਾਇਆ ਦੀ ਪਾਹ ਇਸ ਮਨ ਨੂੰ ਲੱਗ ਗਈ। ਕੋਈ ਬਿਰਲਾ ਇਸ ਜੜ ਮਾਇਆ ਤੋਂ ਇਸ ਪ੍ਰਕਾਰ ਦੇ ਨਾਲ ਉੱਚਾ ਉੱਠਦਾ ਤੇ ਉਹ ਚੇਤਨ ਮਾਇਆ ਚੋਂ ਨਹੀਂ ਨਿਕਲਦਾ। ਰਾਜਗੁਣ, ਤਮ ਗੁਣ, ਸਤਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਰਜੋ ਤਮੋ ਤੇ ਸਤੋ ਤਿੰਨ ਹੀ ਗੁਣ ਨੇ, ਤਿੰਨਾਂ ਗੁਣਾਂ ਵਿੱਚ ਸੰਸਾਰ ਵਰਤਦਾ ਹੈ, ਇਸ ਲਈ ਫਿਰ ਜੀਵ ਇਹਨਾਂ ਗੁਣਾਂ ਵਿੱਚ ਵਰਤਣ ਵਾਲਾ ਸਮਝੋ ਮਾਇਆ 'ਚ ਹੀ ਵਰਤ ਰਿਹਾ। ਇਹ ਮਾਇਆ ਦੀ ਜਿਹੜੀ ਪਾਹ ਹੈ, ਹੇ ਪਿਆਰੇ, ਤੇਰੇ ਮਨ ਦੇ ਤਾਈਂ, ਤੇਰੇ ਸੂਖਮ ਸਰੀਰ ਦੇ ਤਾਈਂ ਲੱਗ ਚੁੱਕੀ ਹੈ।
ਲੀਤੜਾ ਲੱਭ ਰੰਗਾਏ,
ਫੇਰ ਜਿਹੜਾ ਰੰਗ ਦਿੱਤਾ ਜਾਂਦਾ ਵਸਤਰ ਦੇ ਤਾਈਂ, ਇੱਧਰ ਤੇਰੇ ਐਸੇ ਮਨ ਰੂਪ ਵਸਤਰ ਨੂੰ ਕਿਹੜਾ ਰੰਗਾਏ ਜਿਹੜਾ ਤੂੰ ਰੰਗ ਚਾੜ ਲਿਆ। ਸਤਿਗੁਰੂ ਕਹਿੰਦੇ ਲੱਭ ਜਿਹੜਾ ਲੋਭ ਹੈ, ਵਸਤੂ ਆਹ ਵੀ ਇਕੱਠੀ ਕਰ ਲਵਾਂ, ਮੈਂ ਆਹ ਵੀ ਕਰ ਲਵਾਂ, ਆਹ ਵੀ ਮੇਰੇ ਕੋਲ ਹੋਵੇ, ਇਹ ਲੋਭੀ ਵਿਰਤੀ ਹੈ। ਜਾਂ ਆਹ ਵੀ ਛਕ ਲਵਾਂ, ਆਹ ਵੀ ਖਾ ਲਵਾਂ, ਆਹ ਵੀ ਮੈਨੂੰ ਮਿਲ ਜਾਵੇ, ਇਸ ਤਰ੍ਹਾਂ ਦੀ ਵਿਰਤੀ ਨੂੰ ਲੋਭੀ ਵਿਰਤੀ ਕਿਹਾ ਜਾਂਦਾ। ਲੀਤੜਾ ਲੱਭ ਰੰਗਾਏ, ਐਸਾ ਲੋਭ ਦਾ ਰੰਗਾਏ ਤੂੰ ਰੰਗ ਚਾੜ ਲਿਆ। ਤੇਰਾ ਮਨ ਜਿਹੜਾ ਹੈ ਲੋਭ ਦੇ ਰੰਗ ਵਿੱਚ ਰੰਗਿਆ ਗਿਆ ਤੇ ਮਾਇਆ ਦੀ ਪਾਹ ਲੱਗੀ ਹੋਈ। ਜਿਹਨੂੰ ਪਾਹ ਲੱਗ ਜਾਵੇ ਉਹਦੇ ਤੋਂ ਫਿਰ ਰੰਗ ਲੈਣਾ ਬਹੁਤ ਔਖਾ ਹੁੰਦਾ ਹੈ। ਜਿਸ ਨੂੰ ਮਾਇਆ ਦੀ ਪਾਹ ਲੱਗੀ ਹੋਵੇ ਤੇ ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਲੋਭ ਦਾ ਰੰਗ ਕਿਵੇਂ ਲਹੇਗਾ, ਕਦੇ ਨਹੀਂ ਲੈਣਾ ਕਰੇਗਾ। ਇਹ ਗਾੜਾ ਰੰਗ ਜਿਹੜਾ ਲੋਭ ਲਾਲਚ ਦਾ ਤੇਰੇ ਮਨ ਨੂੰ ਰੰਗਿਆ ਗਿਆ, ਲੱਗ ਗਿਆ ਹੈ।
ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ,
ਹੇ ਮੇਰੇ ਪਿਆਰੇ ਗੁਰੂ ਦੇ ਗੁਰਸਿੱਖਾ, ਇਸ ਤਰ੍ਹਾਂ ਦਾ ਚੋਲੜਾ ਜਿਹੜਾ ਚੋਲਾ ਤੇਰਾ ਸਰੀਰ ਹੈ, ਤੇਰਾ ਸੂਖਮ ਸਰੀਰ, ਤੇਰਾ ਮਨ ਰੂਪ ਚੋਲਾ ਹੈ, ਇਹ ਮੇਰੇ ਕੰਤ ਪਤੀ ਪਰਮਾਤਮਾ ਨੂੰ ਨਹੀਂ ਪਾਉਂਦਾ ਹੈ। ਵਾਹਿਗੁਰੂ ਨੂੰ ਕਦੋਂ ਮਾਇਆ ਧਾਰੀ ਮਨੁੱਖ ਚੰਗਾ ਲੱਗਦਾ? ਗੁਰਬਾਣੀ ਤੇ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਉਹ ਤੇ ਕੰਨਾਂ ਦੇ ਹੁੰਦੇ ਹੀ ਬੋਲਾ ਬਣ ਜਾਂਦਾ, ਗੱਲ ਹੀ ਨਹੀਂ ਕਿਸੇ ਗਰੀਬ ਦੀ ਸੁਣਨੀ ਕਰਦਾ। ਤੇ ਜਿਹੜਾ ਗਰੀਬ ਦੀ ਗੱਲ ਨਾ ਸੁਣੇ ਪਰਮਾਤਮਾ ਨੂੰ ਕਦੋਂ ਪਿਆਰਾ ਲੱਗੇਗਾ? ਮੇਰੇ ਕੰਤ ਪਤੀ ਪਰਮਾਤਮਾ ਵਾਹਿਗੁਰੂ ਨੂੰ ਇਸ ਤਰ੍ਹਾਂ ਦੀ ਮਾਇਆ ਦੀ ਪਾਹ ਵਾਲਾ ਤੇ ਲੋਭ ਦੇ ਰੰਗ ਵਾਲਾ ਚੋਲਾ ਪਿਆਰਾ ਨਹੀਂ ਲੱਗਦਾ, ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ।
ਕਿਉਂ ਧਨ ਸੇਜੈ ਜਾਏ,
ਇਹ ਜਿਹੜੀ ਜੀਵ ਰੂਪ ਧਨ ਇਸਤਰੀ ਹੈ, ਇਹ ਆਪਣੇ ਸਰੂਪ ਰੂਪ ਪਰਮਾਤਮਾ ਦੀ ਸੇਜਾ ਦੇ ਉੱਤੇ ਕਿਉਂ ਕਿਵੇਂ ਜਾ ਸਕਦੀ ਹੈ? ਜਿਹਨੇ ਹੁਕਮ ਹੀ ਨਹੀਂ ਮੰਨਣਾ, ਪਰਮਾਤਮਾ ਦੇ ਕਹੇ ਅਨੁਸਾਰ ਨਹੀਂ ਚੱਲਣਾ, ਉਲਟੇ ਕਰਮਾਂ ਵਿੱਚ ਪ੍ਰਵਿਰਤ ਹੋਣਾ, ਕਿਵੇਂ ਪਰਮਾਤਮਾ ਦੀ ਸੇਜਾ ਤੇ ਜਾਵੇਗੀ? ਜਾਂ ਦੂਜਾ ਅਰਥ ਇਹ ਪੰਗਤੀ ਦਾ, ਕਿਉਂ ਧਨ ਸੇਜਾ ਜਾਏ। ਪਰਮਾਤਮਾ ਦੀ ਜਿਹੜੀ ਸੇਜ, ਉਹ ਤਾਂ ਹੈ ਸਰੂਪ ਰੂਪੀ ਸੇਜਾ। ਇੱਕ ਜੀਵ ਦੇ ਅੰਦਰ ਜਿਹੜੀ ਸੇਜਾ ਰੱਖੀ, ਜਿੱਥੇ ਪਰਮਾਤਮਾ ਨੇ ਆ ਕੇ ਵਸਣਾ, ਇਹਨੂੰ ਅੰਤਸ਼ਕਰਨ ਕਹਿੰਦੇ ਨੇ। ਚਾਰ ਬਿਰਤੀਆਂ ਦਾ ਸਮਦਾ, ਮਨ, ਬੁੱਧ, ਚਿੱਤ ਤੇ ਹੰਕਾਰ, ਇਹਨੂੰ ਚਤੁਸ਼ਟ ਅੰਤਕਰਨ ਦਾ ਨਾਮ ਦਿੱਤਾ ਜਾਂਦਾ। ਇਹ ਸੇਜਾ ਜਿਹੜੀ ਜੀਵ ਦੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਐਸੀ ਜੀਵ ਦੀ ਅੰਤਸ਼ਕਰਨ ਰੂਪ ਸੇਜਾ ਤੇ ਕਿਵੇਂ ਪਰਮਾਤਮਾ ਜਾ ਕੇ ਪ੍ਰਗਟ ਹੋਵੇਗਾ? ਨਹੀਂ ਸਖਿਆਤ ਹੋਣਾ।
ਹਉ ਕੁਰਬਾਨਾ ਜਾਉ ਮਿਹਰਬਾਨਾ,
ਇਹ ਮਿਹਰਬਾਨਗੀ ਕਰਨ ਵਾਲੇ, ਤਰਸ ਕਰਨ ਵਾਲੇ, ਦਇਆ ਦੇ ਘਰ ਮੇਰੇ ਕਰਤੇ ਪੁਰਖ ਪਰਮਾਤਮਾ ਜੀ, ਆਪ ਜੀ ਦੇ ਉੱਪਰੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ, ਟੁਕੜੇ ਟੁਕੜੇ ਹੋ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ।
ਹਉ ਕੁਰਬਾਨਾ ਜਾਉ,
ਆਪ ਜੀ ਦਾ ਜਿਹੜਾ ਨਾਮ ਹੈ, ਮੈਂ ਉਸ ਤੋਂ ਵੀ ਕੁਰਬਾਨ ਜਾਂਦਾ ਹਾਂ। ਜਾਂ ਇਸ ਨੂੰ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਵੇਖਣਾ ਹੋਵੇ, ਜੇ ਇੱਕ ਪੰਗਤੀ ਨੂੰ ਦੁਬਾਰੇ ਦੁਹਰਾਇਆ ਜਾਵੇ, ਇਹਨੂੰ ਬੀਪਸਾ ਅਲੰਕਾਰ ਕਹਿੰਦੇ ਨੇ। ਦੋ ਵਾਰੀ ਬਚਨ ਕਹਿ ਦਿੱਤੇ, ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ। ਪਰੰਤੂ ਜੇ ਅੱਖਰੀ ਅਰਥ ਗੁਰਬਾਣੀ ਦੇ ਕਰਨੇ, ਉੱਥੇ ਪਹਿਲਾ ਜਿਹੜਾ ਹੋਂ ਕੁਰਬਾਨੇ ਜਾਓ, ਇਹ ਪਰਮਾਤਮਾ ਦੇ ਸਰੂਪ ਦੇ ਵੱਲ ਲਾਉਣਾ ਹੈ। ਵਾਹਿਗੁਰੂ ਜੀ, ਆਪ ਜੀ ਦੇ ਐਸੇ ਸੁੰਦਰ ਸਰੂਪ ਤੋਂ, ਮਿਹਰਬਾਨਗੀ, ਤਰਸ, ਦਇਆ ਕਰਨ ਵਾਲੇ ਸਰੂਪ ਤੋਂ ਮੈਂ ਕੁਰਬਾਨ ਜਾਂਦਾ, ਤੇ ਦੂਜੀ ਪੰਗਤੀ ਦਾ ਅਰਥ ਤੇਰੇ ਨਾਮ ਤੋਂ ਕੁਰਬਾਨ ਜਾਂਦਾ। ਪਰਮਾਤਮਾ ਨੂੰ ਜਿਹੜਾ ਵੀ ਅੱਜ ਤੱਕ ਕੋਈ ਮਿਲਿਆ, ਨਾਮ ਜਪ ਕੇ ਮਿਲਿਆ। ਜਿਹਨੇ ਮਿਲਣਾ, ਨਾਮ ਜਪ ਕੇ ਮਿਲਿਆ ਜਾ ਸਕਦਾ। ਨਾਮ ਜਿਹੜਾ ਹੈ, ਨਾਮੀ ਵਿੱਚ ਜਾ ਕੇ ਮਿਲਾ ਦੇਵੇਗਾ। ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਈਏ, ਆਪ ਦੇ ਸੱਚੇ ਨਾਮ ਤੋਂ ਮੈਂ ਕੁਰਬਾਨ ਜਾਂਦਾ ਹਾਂ।
ਹਉ ਕੁਰਬਾਨਾ ਜਾਓ ਤਿਨਾ ਕੈ,
ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੈਂ ਦਾਸ ਉਹਨਾਂ ਗੁਰੂ ਦੇ ਪਿਆਰਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ।
ਲੈਣ ਜੋ ਤੇਰਾ ਨਾਉ,
ਜਿਹੜੇ ਤੇਰਾ ਨਾਉ ਨਾਮ ਲੈਂਦੇ ਨੇ। ਹੁਣ ਪਰਮਾਤਮਾ ਤੋਂ ਕੁਰਬਾਨ, ਉਹਦੇ ਨਾਮ ਤੋਂ ਕੁਰਬਾਨ, ਉਹਦੇ ਜਪਣ ਵਾਲਿਆਂ ਤੋਂ ਕੁਰਬਾਨ ਜਾਣਾ ਕਰੀਏ, ਜਿਨ੍ਹਾਂ ਨੇ ਨਾਮ ਤੇਰਾ ਜਪਣਾ ਕੀਤਾ। ਇਸ ਲਈ ਨਾਮ ਸਿਮਰਨ ਅਤੀ ਜ਼ਰੂਰੀ ਹੈ ਹਰ ਕਿਸੇ ਵਾਸਤੇ। ਕਿਤੋਂ ਗੁਰਬਾਣੀ ਪੜ੍ਹੋ, ਗੁਰਬਾਣੀ ਦੀ ਕੋਈ ਤੁਕ ਲੈ ਲਓ, ਇੱਕ ਅਕਸ਼ਰ ਗੁਰਬਾਣੀ ਦਾ ਗ੍ਰਹਿਣ ਕਰੋ, ਉਹਦੇ ਵਿੱਚ ਵੀ ਸਿਮਰਨ ਕਰਨ ਦੀ ਤਾਕੀਦ ਸਤਿਗੁਰੂ ਥਾਂ ਥਾਂ ਤੇ ਕਰਦੇ ਨੇ। ਜਿਹੜੇ ਆਪ ਜੀ ਦਾ ਨਾਮ ਲੈਂਦੇ ਨੇ, ਸਿਮਰਨ ਕਰਨ ਵਾਲੀਆਂ ਰੂਹਾਂ ਨੇ, ਉਹਨਾਂ ਗੁਰੂ ਪਿਆਰਿਆਂ ਤੋਂ ਸਦਾ ਕੁਰਬਾਨ ਜਾਂਦੇ, ਬਲਿਹਾਰ ਜਾਂਦੇ ਹਾਂ।
ਲੈਣ ਜੋ ਤੇਰਾ ਨਾਉ ਤਿਨਾ ਕੈ,
ਜਿਹੜੇ ਗੁਰੂ ਦੇ ਪਿਆਰੇ ਆਪ ਜੀ ਦੇ ਨਾਮ ਨੂੰ ਲੈਂਦੇ ਨੇ, ਜਪਦੇ ਨੇ, ਅੰਮ੍ਰਿਤ ਵੇਲੇ ਉੱਠ ਕਰਕੇ ਜੁੜਦੇ ਨੇ, ਚਿੰਤਨ ਕਰਦੇ ਉਹਨਾਂ ਤੋਂ।
ਹੋ ਸਦ ਕੁਰਬਾਨਾ ਜਾਓ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਸਤੇ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਇਹ ਨਾਮ ਜਪਣ ਵਾਲੇ ਦੀ ਦੇਖੋ ਕਿੱਡੀ ਵੱਡੀ ਵਡਿਆਈ ਕਹੀ ਸਤਿਗੁਰੂ ਪਾਤਸ਼ਾਹ ਨੇ। ਜਪਣ ਵਾਲੇ ਕਿੰਨੇ ਕੋਨੇ ਦੁਨੀਆਂ ਵਿੱਚ ਜੇ ਵੇਖਿਆ ਜਾਵੇ, ਜਨ ਨਾਨਕ ਕੋਟਨ ਮੈਂ ਕਹੁ ਨਾਰਾਇਣ ਜਿਹ ਚੀਤ, ਕਰੋੜਾਂ ਵਿੱਚੋਂ ਕੋਈ ਇੱਕ ਦੋ ਹੋ ਸਕਦੇ, ਉਂਗਲਾਂ ਤੇ ਉਹਨਾਂ ਦੀ ਗਿਣਤੀ ਹੋ ਸਕਦੀ ਹੈ। ਜਿਹੜੇ ਸਿਮਰਨ ਕਰਕੇ ਵਾਹਿਗੁਰੂ ਦੇ ਵਿੱਚ ਭੇਦਤਾ ਵਾਲੀ ਅਵਸਥਾ ਤੇ ਪੁੱਜ ਚੁੱਕੇ ਨੇ, ਜਿਵੇਂ ਬਾਬਾ ਗੁਰਬਖਸ਼ ਸਿੰਘ ਜੀ ਵਿਦੇਹ ਮੁਕਤ ਦੀ ਅਵਸਥਾ ਦਾ ਜਿਨ੍ਹਾਂ ਨੇ ਆਨੰਦ ਮਾਣਿਆ, ਇਸ ਤਰ੍ਹਾਂ ਗੁਰੂ ਦੇ ਪਿਆਰਿਆਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ। ਵਿਸਰਾਮ ਦੇ ਕੇ ਅਸਥਾਈ ਦੇ ਕਰਕੇ ਉਚਾਰਨ ਕਰਦੇ ਹਨ।
ਕਾਇਆ ਰੰਗਣ ਜੇ ਥੀਐ ਪਿਆਰੇ
ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਾਇਆ ਰੰਗਣ ਜੇ ਥੀਐ ਪਿਆਰੇ। ਕਾਇਆ ਨਾਮ ਹੈ ਦੇਹੀ ਦਾ ਤੇ ਰੰਗਣ ਨਾਮ ਹੁੰਦਾ ਮੱਟੀ ਦਾ ਜਿਸ ਦੇ ਵਿੱਚ ਲਲਾਰੀ ਆਪਣਾ ਪਾਣੀ ਪਾਉਂਦਾ ਤੇ ਰੰਗ ਆਦਿਕ ਪਾਉਂਦਾ ਫਿਰ ਵਸਤਰ ਉਸ ਤੋਂ ਬਾਅਦ ਜਿਸ ਦੇ ਵਿੱਚ ਡਬੋਂਦਾ ਹੈ ਜਿਹਦੇ ਵਿੱਚ ਵਸਤਰ ਪਾ ਕੇ ਰੰਗਿਆ ਜਾਣਾ ਤੇ ਇਸ ਲਈ ਉਹਨੂੰ ਮੱਟੀ ਕਹਿੰਦੇ ਨੇ। ਇੱਧਰ ਤੇਰੀ ਜਿਹੜੀ ਕਾਇਆ ਦੇਹੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਇਹੀ ਮੱਟੀ ਬਣ ਜਾਣੀ ਕਰੇ ਹੇ ਪਿਆਰੇ ਸਿੱਖਾ
ਪਾਇਆ ਨਾਉ ਮਜੀਠ
ਫਿਰ ਇਸ ਦੇ ਅੰਦਰ ਮਜੀਠ ਜਿਹੜਾ ਪੱਕਾ ਰੰਗ ਪਾਉਣਾ ਕਰੀਏ ਜਿਹੜੀ ਦੁਨੀਆਂ ਦੀ ਬਨਸਪਤੀ ਹੈ ਇਹਦੇ ਵਿੱਚ ਇੱਕ ਮਜੀਠ ਦੀ ਬੇਲ ਵੀ ਪਰਮਾਤਮਾ ਨੇ ਪੈਦਾ ਕੀਤੀ ਇਹਨੂੰ ਡੋਡੀਆਂ ਲੱਗਦੀਆਂ ਨੇ ਉਹਦੇ ਵਿੱਚੋਂ ਜਿਹੜੀ ਚੀਜ਼ ਨਿਕਲਦੀ ਤੇ ਉਹਨੂੰ ਸਾਧ ਸੰਗਤ ਜੀ ਮਜੀਠ ਕਹਿੰਦੇ ਨੇ। ਉਹ ਐਸਾ ਰੰਗ ਹੁੰਦਾ ਜਿਹੜੇ ਵਸਤਰ ਨੂੰ ਲੱਗ ਜਾਵੇ ਮੁੜ ਕੇ ਲਹਿੰਦਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹਿ ਮਜੀਠਾ ਤੇ ਇਸ ਲਈ ਉਹ ਪੱਕਾ ਜਿਹੜਾ ਰੰਗ ਹੈ। ਇੱਧਰ ਹੁਣ ਅੰਤਰੀਵ ਰੂਪ ਦੇ ਵਿੱਚ ਕਾਇਆ ਰੰਗਣ ਜੇ ਥੀਐ ਪਿਆਰੇ ਰੰਗਣ ਜਿਹੜੀ ਮੱਟੀ ਹੈ ਇਹ ਗੁਰੂ ਦੀ ਸਾਧ ਸੰਗਤ ਹੈ। ਸਾਧ ਸੰਗਤ ਦੀ ਮੱਟੀ ਹੈ ਇਸ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲੱਕੜਾਂ ਬਾਲ ਕਰਕੇ ਗਿਆਨ ਦੀ ਚੰਗਿਆੜੀ ਦੀ ਅੱਗ ਬਾਲ ਕਰਕੇ ਪ੍ਰੇਮ ਦਾ ਇਹਦੇ ਵਿੱਚ ਜਲ ਜਿਹੜਾ ਪਾਣੀ ਪਾਉਣਾ ਤੇ ਫਿਰ ਉਸ ਵਿੱਚ ਆਪਣਾ ਜਿਹੜਾ ਸਾਧ ਸੰਗਤ ਜੀ ਐਸਾ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਈਆ ਨਾਉ ਮਜੀਠ ਜਿਹੜਾ ਮਜੀਠਾ ਰੰਗ ਹੈ ਇਹ ਹੈ ਪਰਮਾਤਮਾ ਦੇ ਨਾਮ ਦਾ। ਜਿਨ ਕੈ ਰਾਮ ਬਸੈ ਮਨ ਮਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ। ਐਸਾ ਜਿਹੜਾ ਰੰਗ ਹੈ ਨਾਮ ਦਾ ਜਿਹਨੂੰ ਇੱਕ ਵਾਰੀ ਚੜ ਜਾਵੇ ਬੰਦ ਬੰਦ ਕੱਟਿਆ ਜਾ ਸਕਦਾ ਇਹ ਰੰਗ ਨਹੀਂ ਕਦੇ ਲਹਿੰਦਾ। ਚਰਖੜੀਆਂ ਦੇ ਝੂਟੇ ਦਿੱਤੇ ਜਾ ਸਕਦੇ ਨੇ ਰੰਗ ਨਹੀਂ ਲਹੇਗਾ। ਖੋਪੜ ਉੱਤਰ ਜਾਵੇਗਾ ਰੰਗ ਨਹੀਂ ਲੈਣਾ। ਧੜ ਨਾਲੋਂ ਸਿਰ ਕੱਟਿਆ ਜਾਵੇਗਾ ਰੰਗ ਨਹੀਂ ਲਹੇਗਾ। ਇਹ ਨਾਮ ਦੇ ਰੰਗ ਹੁੰਦੇ ਨੇ। ਸਾਧ ਸੰਗਤੀ ਜਾ ਕਰਕੇ ਮੱਟੀ ਵਿੱਚ ਜਦੋਂ ਕਾਇਆ ਆਪਣੀ ਦੇਹੀ ਨੂੰ ਪਾਉਣਾ ਕਰਾਂਗੇ ਤਾਂ ਪੱਕਾ ਜਿਹੜਾ ਨਾਮ ਦਾ ਮਜੀਠਾ ਰੰਗ ਹੈ ਤੇਰੇ ਤਾਂ ਹੀ ਪ੍ਰਾਪਤ ਹੋ ਜਾਵੇਗਾ ਲੱਗ ਜਾਵੇਗਾ।
ਰੰਗਣ ਵਾਲਾ ਜੇ ਰੰਗੈ ਸਾਹਿਬ
ਇਹ ਚੀਜ਼ਾਂ ਤਾਂ ਮਿਲਦੀਆਂ ਨੇ। ਲਲਾਰੀ ਜੇਕਰ ਹੋਵੇ ਤਾਂ ਵਸਤਰ ਰੰਗਿਆ ਜਾਣਾ। ਲਲਾਰੀ ਹੋਵੇ ਨਾ ਤੇ ਉੱਥੇ ਕੋਈ ਆਮ ਬੰਦਾ ਪਾਣੀ 'ਚ ਰੰਗ ਘੋਲ ਕਰਕੇ ਵਸਤਰ ਰੰਗਣ ਲੱਗ ਜਾਵੇ ਉਹਨੂੰ ਕੀ ਜਾਂਚ ਹੈ ਵੀ ਕਿਵੇਂ ਵਸਤਰ ਨੂੰ ਪਾ ਦੇਣੀ ਕਿਵੇਂ ਰੰਗ ਚਾੜਨਾ ਕਿਵੇਂ ਸੁਕਾਉਣਾ ਹੈ ਕਿਵੇਂ ਰੰਗ ਕੋਈ ਡੱਬ ਖੜੱਬਾ ਨਾ ਹੋ ਜਾਵੇ ਇਹ ਲਲਾਰੀ ਦਾ ਕੰਮ ਹੁੰਦਾ। ਇੱਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੰਗਣ ਵਾਲਾ ਜੇ ਰੰਗੈ ਸਾਹਿਬ ਜਿਹੜਾ ਮੇਰਾ ਸਾਹਿਬ ਪਰਮਾਤਮਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਜੇ ਗੁਰੂ ਸਾਹਿਬ ਲਲਾਰੀ ਬਣ ਕਰਕੇ ਤੇਰੀ ਕਾਇਆ ਦੇਹ ਰੂਪ ਐਸੇ ਸਰੀਰ ਦੇ ਵਸਤਰ ਨੂੰ ਨਾਮ ਦਾ ਰੰਗ ਦੇਣ ਵਾਲੇ ਹੋ ਜਾਣ ਗੁਰੂ ਜੇ ਕਿਰਪਾ ਕਰੇ ਤਾਂ ਰੰਗ ਲੱਗਦਾ ਆਪਣੇ ਆਪ ਕੁਝ ਨਹੀਂ ਹੁੰਦਾ। ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਸ ਲਈ ਜੇਕਰ ਗੁਰੂ ਸਾਹਿਬ ਜੀ ਲਲਾਰੀ ਬਣ ਕਰਕੇ ਬਾਂਹ ਪਕੜ ਲੈਣ ਗੁਰਸਿੱਖ ਦੀ ਤਾਂ ਫਿਰ ਐਸਾ ਰੰਗ ਸਤਿਗੁਰੂ ਚਾੜ ਦਿੰਦੇ ਨੇ ਉਹ ਰੰਗ ਕਿਹੋ ਜਿਹਾ ਹੁੰਦਾ ਹੈ।
ਐਸਾ ਰੰਗ ਨਾ ਡੀਠੋ
ਜਿਸ ਰੰਗ ਨੂੰ ਕਦੇ ਸਿੱਖ ਨੇ ਡੀਠ ਅੱਖਾਂ ਨਾਲ ਵੇਖਿਆ ਹੀ ਨਹੀਂ ਹੈ ਜਿਹਨੇ ਜਪਿਆ ਹੀ ਨਹੀਂ ਕਦੇ ਨਾਮ ਉਹ ਰੰਗ ਉਹਦਾ ਆਨੰਦ ਕੀ ਜਾਣੇਗਾ। ਇਹ ਤਾਂ ਜਿਹਦੀ ਬਾਂਹ ਫੜ ਕੇ ਸਤਿਗੁਰੂ ਆਪ ਸਿਮਰਨ ਕਰਵਾ ਲੈਂਦੇ ਕਿਸੇ ਤੋਂ ਜਪ ਜੀ ਦੇ ਪਾਠ ਕਰਵਾ ਲੈਂਦੇ ਇਹ ਵੀ ਗੁਰੂ ਦੀ ਕਿਰਪਾ ਹੋਵੇ ਜਿਹਦੇ ਤੇ ਉਹ ਕਰ ਸਕਦਾ। ਕੋਈ ਮੂਲ ਮੰਤਰ ਦਾ ਅਭਿਆਸ ਕੋਈ ਗੁਰ ਮੰਤਰ ਦਾ ਕੋਈ ਬੇਅੰਤ ਬਾਣੀਆਂ ਦਾ ਨਿਤਨੇਮ ਜ਼ਿੰਦਗੀ ਵਿੱਚ ਗੁਰਸਿੱਖ ਕਰਦੇ ਨੇ ਜਦੋਂ ਗੁਰੂ ਸਾਹਿਬ ਬਾਂਹ ਪਕੜਦੇ ਨੇ। ਨਹੀਂ ਤੇ ਪੰਜ ਦਿਨ ਨਹੀਂ ਬੰਦੇ ਤੋਂ ਤੁਰਿਆ ਜਾਂਦਾ ਜੀ ਆਪਣੀ ਮਰਜ਼ੀ ਨਾਲ ਕਹੇ ਵੀ ਮੈਂ ਕਿਹੜਾ ਘੱਟ ਹਾਂ ਮੈਂ ਕਰ ਲਵਾਂਗਾ ਨਹੀਂ ਹੁੰਦਾ। ਗੁਰੂ ਸਾਹਿਬ ਜਦੋਂ ਲਲਾਰੀ ਬਣ ਕਰਕੇ ਕਿਸੇ ਦੇ ਤਨ ਨੂੰ ਨਾਮ ਦੀ ਰੰਗਤ ਵਿੱਚ ਰੰਗ ਦਿੰਦੇ, ਐਸਾ ਰੰਗ ਚਾੜ ਦਿੰਦੇ, ਬ੍ਰਹਮ ਗਿਆਨ ਦਾ, ਜੀਵਨ ਮੁਕਤੀ ਦਾ, ਵਿਦੇਹ ਮੁਕਤੀ ਦਾ ਰੰਗ ਦੇ ਦਿੰਦੇ ਨੇ, ਜਿਹੜਾ ਰੰਗ ਕਦੇ ਸਿੱਖ ਨੇ ਡੀਠ ਵੇਖਿਆ ਹੀ ਨਹੀਂ ਸੀ।
ਜਿਨਕੇ ਚੋਲੇ ਰਤੜੇ ਪਿਆਰੇ,
ਇਹ ਮੇਰੇ ਪਿਆਰੇ ਗੁਰਸਿੱਖਾ, ਜਿਨ੍ਹਾਂ ਗੁਰੂ ਦੇ ਪਿਆਰਿਆਂ ਦੇ ਸੂਖਮ ਸਰੀਰ ਤੇ ਮਨ ਰੂਪੀ ਚੋਲੇ ਨਾਮ ਰੰਗ ਦੇ ਵਿੱਚ ਰਤੜੇ ਰੰਗੇ ਗਏ ਹਨ।
ਕੰਤ ਤਿਨਾ ਕੈ ਪਾਸ,
ਮੇਰਾ ਕੰਤ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਪਤੀ ਪਰਮੇਸ਼ਰ ਉਹਨਾਂ ਦੇ ਪਾਸ ਨਜ਼ਦੀਕ ਹੈ, ਉਹਨਾਂ ਦੇ ਤਾਂ ਮਗਰ ਮਗਰ ਫਿਰਦਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਭਾਵਨਾ ਦਾ ਪਿਆਰ ਦਾ ਭੁੱਖਾ ਪਰਮਾਤਮਾ ਉਹਨਾਂ ਦੇ ਨਾਲ ਹੀ ਵਿਚਰਦਾ।
ਧੂੜਤ ਨਾ ਕੀ ਜੇ ਮਿਲਾ ਜੀ ਕਹੋ,
ਜੇਕਰ ਇਸ ਤਰ੍ਹਾਂ ਦੇ ਗੁਰੂ ਪਿਆਰੇ ਸਿਮਰਨ ਕਰਨ ਵਾਲਿਆਂ ਦੇ ਚਰਨਾਂ ਦਾ ਧੂੜਾ, ਉਹਨਾਂ ਦੇ ਪ੍ਰੇਮ ਦਾ ਧੂੜਾ, ਸ਼ਰਧਾ ਦਾ ਧੂੜਾ, ਭਾਵਨਾ ਦਾ ਧੂੜਾ ਕਿਤੇ ਸਾਨੂੰ ਮਿਲ ਜਾਵੇ, ਜੀ ਕਹੋ, ਮੈਂ ਉਹਨਾਂ ਨੂੰ ਸਤਿਕਾਰ ਵਿੱਚ ਜੀ ਆਇਆ ਕਹਿਣਾ ਕਰਾਂ। ਜੇ ਕੋ ਜੀਓ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਹੋਈ। ਜਮਦੂਤਾਂ ਦੀ ਮਾਰਨੀ ਕਦੇ ਝੱਲਣੀ ਪਵੇਗੀ ਜੇ ਨਾਮ ਜਪਣ ਵਾਲੇ ਨੂੰ ਕੋਈ ਜੀ ਕਹਿ ਕਰਕੇ ਬੁਲਾਉਣਾ ਕਰੇਗਾ, ਸਤਿਕਾਰ ਕਰੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਧੂੜਾ ਹੀ ਮਿਲ ਜਾਵੇ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਆਦਬ ਸਤਿਕਾਰ ਦੇ ਨਾਲ ਜੀ ਆਇਆ ਕਹਿਣਾ ਕਰਾਂ।
ਨਾਨਕ ਕੀ ਅਰਦਾਸ,
ਇਹ ਮੇਰੀ ਦਾਸ ਦੀ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ ਆਪ ਜੀ ਦੇ ਚਰਨਾਂ ਵਿੱਚ।
ਆਪੇ ਸਾਜੇ ਆਪੇ ਰੰਗੇ,
ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਦੁਆਰਾ ਬਚਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪੇ ਸਾਜੇ ਆਪ ਹੀ ਸੂਖਮ ਤੇ ਸਥੂਲ ਸਰੀਰ ਵਾਹਿਗੁਰੂ ਜੀ ਨੇ ਸਾਜੇ ਬਣਾਏ ਨੇ, ਫਿਰ ਆਪੇ ਰੰਗੇ। ਕਿਸੇ ਨੂੰ ਮਾਇਆ ਦੀ ਰੰਗਤ ਵਿੱਚ ਰੰਗਿਆ ਪਿਆ, ਕਿਸੇ ਨੂੰ ਬ੍ਰਹਮ ਗਿਆਨ ਦੀ ਰੰਗਤ ਵਿੱਚ ਰੰਗਿਆ, ਕਿਸੇ ਨੂੰ ਪ੍ਰੇਮ ਦੀ ਰੰਗਤ ਚਾੜੀ ਪਈ ਹੈ, ਕਿਸੇ ਨੂੰ ਸ਼ਰਧਾ, ਕਿਸੇ ਨੂੰ ਭਾਵਨਾ ਦੀ ਰੰਗਤ ਵਿੱਚ ਰੰਗਿਆ ਹੋਇਆ। ਇਹ ਸਾਰੀਆਂ ਖੇਡਾਂ ਹੀ ਮੇਰੇ ਪਰਮਾਤਮਾ ਵਾਹਿਗੁਰੂ ਦੀਆਂ ਆਪਣੀਆਂ ਨੇ। ਆਪ ਹੀ ਸਾਜੇ ਸਾਜਨਾ ਕਰਦਾ ਜੀਵਾਂ ਦੀ, ਆਪ ਹੀ ਫਿਰ ਉਹਨਾਂ ਦੀ ਭਾਵਨਾ ਅਨੁਸਾਰ ਰੰਗਤ ਲਾ ਦਿੰਦਾ ਹੈ।
ਆਪੇ ਨਦਰ ਕਰੇ,
ਜਦੋਂ ਕਿਸੇ ਦੀ ਨਿਮਰਤਾ ਵੇਖਦਾ, ਜਪ ਤਪ ਕਮਾਈ ਕਰਨ ਵਾਲਿਆਂ ਦੀ ਭਾਵਨਾ ਵੇਖਦਾ, ਆਪੇ ਨਦਰ ਕਰੇ, ਫਿਰ ਆਪਣੀ ਗਿਆਨ ਦ੍ਰਿਸ਼ਟੀ ਪਾ ਕਰਕੇ ਆਪਣੀ ਸਰੂਪ ਦੀ ਅਭੇਦਤਾ ਦੇ ਦਿੰਦਾ, ਆਪਣੇ ਵਿੱਚ ਹੀ ਮਿਲਾ ਲੈਂਦਾ ਹੈ ਪਰਮਾਤਮਾ।
ਨਾਨਕ ਕਾਮਨ ਕੰਤੈ ਭਾਵੈ,
ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੀਆਂ ਕਾਮਨ ਜੀਵ ਰੂਪ ਇਸਤਰੀਆਂ ਕੰਤ ਮੇਰੇ ਪਤੀ ਪਰਮਾਤਮਾ ਨੂੰ ਭਾਉਂਦੀਆਂ ਨੇ, ਚੰਗੀਆਂ ਲੱਗਦੀਆਂ ਹਨ,
ਆਪੇ ਹੀ ਰਾਵੇ,
ਫਿਰ ਉਹ ਆਪ ਹੀ ਪਰਮਾਤਮਾ ਵਾਹਿਗੁਰੂ ਦੇ ਆਨੰਦ ਨੂੰ ਮਾਣਦੀਆਂ ਨੇ। ਪਰਮੇਸ਼ਰ ਵਾਹਿਗੁਰੂ ਆਪ ਹੀ ਉਹਨਾਂ ਦੇ ਨਾਲ ਮਿਲ ਕਰਕੇ ਬ੍ਰਹਮਾਕਾਰ ਉਹਨਾਂ ਦੀ ਵੀ ਬਿਰਤੀ ਬਣਾ ਕਰਕੇ ਰਾਵੇ ਉਹਨਾਂ ਨੂੰ ਆਨੰਦ ਦਿੰਦਾ ਹੈ। ਸਾਰੇ ਆਨੰਦ ਜਿਤਨੇ ਵੀ ਦੁਨੀਆਂ ਦੇ ਆਨੰਦ ਨੇ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਇਸ ਲਈ ਜਿਹੜਾ ਅਸਲੀ ਆਨੰਦ ਹੈ ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ, ਇਹ ਗੁਰੂ ਦੇ ਕੋਲੋਂ ਜਾਣਿਆ ਜਾਂਦਾ, ਸਮਝਿਆ ਜਾਂਦਾ ਹੈ। ਇਹ ਆਪ ਹੀ ਪਰਮਾਤਮਾ ਵਾਹਿਗੁਰੂ ਅਭੇਦਤਾ ਦਿੰਦਾ ਉਹਨਾਂ ਨੂੰ। ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ। ਆਓ ਇੱਕ ਸ਼ਬਦ ਜੋ ਲੜੀਵਾਰ ਗੁਰਬਾਣੀ ਦੀ ਕਥਾ ਸਥਾਨਾਂ ਤੇ ਚੱਲ ਰਹੀ ਹੈ, ਉਹ ਵੀ ਕੁਝ ਕੁ ਮਿੰਟਾਂ ਵਾਸਤੇ ਰਲ ਮਿਲ ਕਰਕੇ ਆਪਾਂ ਵਿਚਾਰ ਸਾਂਝੀ ਕਰੀਏ।
ਸੋਹੀ ਮਹੱਲਾ ਚੌਥਾ ਘਰ ਸੇਵਾ,
ਸੋਹੀ ਰਾਗ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਇਸ ਸ਼ਬਦ ਨੂੰ ਗਾਇਨ ਕਰਨ ਦਾ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਘਰ ਸੇਵਾ ਛੇਵੇਂ ਸੁਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਗਾਇਨ ਹੋਵੇਗਾ।
ਇੱਕ ਓਅੰਕਾਰ ਸਰਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਸਰਵ ਜੀਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਨੀਚ ਜਾਤ ਹਰ ਜਪਤਿਆ,
ਇਸ ਪਾਵਨ ਸ਼ਬਦ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਸਤਿਗੁਰੂ ਜਣਾਉਂਦੇ ਨੇ। ਨਾਮ ਜਪਣ ਵਾਲੇ ਨੂੰ ਕੀ ਨਹੀਂ ਪ੍ਰਾਪਤ ਹੁੰਦਾ? ਸਭ ਕੁਝ ਹੀ ਨਾਮ ਜਪਣ ਵਾਲੇ ਦੀ ਝੋਲੀ ਵਿੱਚ ਪਰਮਾਤਮਾ ਪਾ ਦਿੰਦਾ ਹੈ। ਦੁਨੀਆਂ ਦੇ ਅੰਦਰ ਜੇ ਵੇਖਿਆ ਜਾਵੇ ਤਾਂ ਗੁਰਬਾਣੀ ਦੇ ਵਚਨ ਸਤਿਗੁਰੂ ਪਾਤਸ਼ਾਹ ਕਹਿੰਦੇ, ਏਕ ਪਿਤਾ ਏਕ ਸਕੇਹਮ ਵਾਰਕ ਤੂੰ ਮੇਰਾ ਗੁਰਹਾਈ। ਜਦੋਂ ਇੱਕ ਪਰਮਾਤਮਾ ਵਾਹਿਗੁਰੂ ਦੇ ਸਾਰੇ ਅਸੀਂ ਬੱਚੇ ਬਣ ਗਏ, ਇੱਕ ਸਾਡਾ ਪਿਤਾ ਹੈ ਤੇ ਜਾਤ ਪੈਦਾ ਹੋਣ ਦਾ ਸਵਾਲ ਹੀ ਨਹੀਂ ਹੁੰਦਾ। ਦੁਨੀਆਂ ਦੇ ਅੰਦਰ ਜਿਹੜੀਆਂ ਜਾਤਾਂ ਪਾਤਾਂ ਬਣਾ ਦਿੱਤੀਆਂ, ਇਹ ਮਨੂ ਸਿਮਰਤੀ ਨੇ ਚਾਰ ਥਾਵਾਂ ਤੇ ਲੋਕਾਂ ਨੂੰ ਵੰਡ ਕੇ ਰੱਖਿਆ ਸੀ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਤੇ ਬ੍ਰਾਹਮਣ ਖੱਤਰੀ ਸੂਦਰ ਤੇ ਬੈਸੇ ਚਾਰ ਥਾਵਾਂ ਤੇ ਲੋਕ ਵੰਡ ਦਿੱਤੇ। ਬ੍ਰਾਹਮਣ ਦੇ ਛੇ ਕਰਮ ਉਹਨਾਂ ਨੇ ਆਪਣੇ ਰੱਖੇ ਸੀ, ਕਹਿੰਦੇ ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਤੇ ਦਵਾਉਣਾ, ਤੇ ਇਸ ਲਈ ਜਿਹੜਾ ਹੈ ਦੁਨੀਆਂ ਦੇ ਉੱਤੇ ਕੋਈ ਪੁੰਨ ਕਰਨਾ ਤੇ ਕਰਵਾਉਣਾ ਕਿਸੇ ਦੇ ਪਾਸੋਂ। ਇਹ ਛੇ ਕਰਮ ਜਿਹੜੇ ਸੀ ਬ੍ਰਾਹਮਣ ਨੇ ਆਪਣੇ ਪਾਸ ਰੱਖਣਾ ਕੀਤੇ ਸਨ, ਤੇ ਜਿਹੜਾ ਛੱਤਰੀ ਸੀ ਉਹਨੂੰ ਦਿੱਤਾ ਗਿਆ ਵੀ ਤੂੰ ਜੰਗ ਯੁੱਧ ਕਰਨੇ, ਗਰੀਬਾਂ ਦੀ ਰਾਖੀ ਤੇ ਪਰਜਾ ਦੀ ਰਾਖੀ ਕਰਨੀ। ਜਿਹੜਾ ਸੂਦਰ ਬੰਦਾ ਸੀ ਵੈਸ ਬੰਦਾ ਸੀ ਤੇ ਵੈਸ ਨੂੰ ਕਿਹਾ ਤੂੰ ਵਪਾਰੀ ਕਰਨੀ, ਦੁਕਾਨਦਾਰੀ ਹੱਟੀ ਭੱਠੀ ਦਾ ਕੰਮ ਕਰਨਾ, ਤੇ ਚੌਥੇ ਨੰਬਰ ਦਾ ਜਿਹੜਾ ਸੂਦਰ ਉਹਨੂੰ ਕਿਹਾ ਪਰਾਏ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ। ਇਹ ਚਾਰ ਥਾਵਾਂ ਤੇ ਲੋਕ ਵੰਡ ਦੇਣਾ ਕੀਤੇ। ਇਹ ਜਾਤਾਂ ਪਾਤਾਂ ਬਣਾ ਦਿੱਤੀਆਂ ਸੰਸਾਰੀ ਜੀਵਾਂ ਨੇ, ਪਰਮਾਤਮਾ ਵਾਹਿਗੁਰੂ ਜੀ ਨੇ ਤਾਂ ਇਸ ਤਰ੍ਹਾਂ ਗੁਰਬਾਣੀ ਅੰਦਰ ਦਸਮ ਪਿਤਾ ਦੇ ਵੀ ਬਚਨ ਅਸੀਂ ਪੜ੍ਹਦੇ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਵੋ। ਵਾਹਿਗੁਰੂ ਦੇ ਦਰ ਦੇ ਉੱਤੇ ਕੋਈ ਜਾਤ ਨਹੀਂ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਜਦੋਂ ਪਰਮਾਤਮਾ ਨਹੀਂ ਕਿਸੇ ਜਾਤੀ ਪਾਤੀ ਵਿੱਚ ਆਉਂਦਾ, ਉਹਦੇ ਬੱਚੇ ਕਿਵੇਂ ਆ ਸਕਦੇ ਨੇ? ਇਹ ਤਾਂ ਲੋਕਾਂ ਨੇ ਜਿਹੜੀਆਂ ਜਾਤਾਂ ਬਣਾ ਦਿੱਤੀਆਂ ਸੰਸਾਰ ਅੰਦਰ, ਕਿਸੇ ਨੂੰ ਉੱਚ ਜਾਤੀ ਦਾ ਦਰਜਾ, ਕਿਸੇ ਨੂੰ ਨੀਵੀਂ ਜਾਤੀ ਦਾ ਜਿਹੜਾ ਖਿਤਾਬ ਦੇ ਦਿੱਤਾ ਗਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਨੀਚ ਜਾਤ ਹਰ ਜਪਤਿਆਂ। ਜਿਨ੍ਹਾਂ ਨੂੰ ਭਾਈ ਦੁਨੀਆਂ ਦੇ ਲੋਕਾਂ ਨੇ ਮਨੂ ਸਿਮਰਤੀ ਨੇ ਨੀਚ ਜਾਤੀ ਵਾਲੇ ਕਿਹਾ, ਤੇ ਕਹਿੰਦੇ ਜੀ ਜਿਹੜੇ ਭਗਤ ਰਵਿਦਾਸ ਸਾਹਿਬ ਜੀ ਹੋਏ ਨੇ ਇਹ ਵੀ ਨੀਚ ਜਾਤੀ ਵਿੱਚ ਹੋਏ, ਫਲਾਨਾ ਭਗਤ ਨੀਚ ਜਾਤੀ ਵਿੱਚ ਹੋਇਆ। ਭਗਤਾਂ ਦੇ ਮਨਾਂ ਵਿੱਚ ਨਹੀਂ ਕਦੇ ਆਇਆ, ਕਿਉਂਕਿ ਉਹ ਤਾਂ ਸਿਮਰਨ ਵਿੱਚ ਜੁੜੇ ਹੋਏ ਸੀ, ਪਰਮਾਤਮਾ ਦਾ ਰੂਪ ਹੋ ਚੁੱਕੇ ਸਨ। ਲੋਕਾਂ ਨੇ ਬਿਤਕਰੇ, ਵੰਡੀਆਂ ਖੜੀਆਂ ਕਰ ਦਿੱਤੀਆਂ, ਝਗੜੇ ਪਾ ਦਿੱਤੇ, ਅੱਜ ਤੱਕ ਉਹ ਝਗੜੇ ਨਹੀਂ ਚੁੱਕੇ ਗਏ। ਨੀਚ ਜਾਤ ਹਰ ਜਪਤਿਆਂ, ਦੁਨਿਆਵੀ ਲੋਕਾਂ ਦੀਆਂ ਬਣਾਈਆਂ ਹੋਈਆਂ ਨੀਚ ਜਾਤਾਂ ਦੇ ਵਿੱਚ ਵੀ ਜੇਕਰ ਕਿਸੇ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ, ਵਾਹਿਗੁਰੂ ਦਾ ਚਿੰਤਨ ਕੀਤਾ ਹੈ,
ਉੱਤਮ ਪਦਵੀ ਪਾਏ।
ਉਹ ਵੀ ਭਾਈ ਸਿਮਰਨ ਦੇ ਪ੍ਰਤਾਪ ਕਰਕੇ, ਨਾਮ ਦੇ ਜਪਣ ਦੇ ਪ੍ਰਤਾਪ ਦੇ ਨਾਲ ਉੱਤਮ ਪਦਵੀ ਨੂੰ ਪ੍ਰਾਪਤ ਕਰ ਗਿਆ, ਪਰਮੇਸ਼ਰ ਦਾ ਰੂਪ ਹੀ ਹੋ ਨਿਬੜਿਆ, ਪਰਮਾਤਮਾ ਦਾ ਪਿਆਰਾ।
ਪੁੱਛੋ ਬਿਦਰ ਦਾਸੀ ਸੁਤਾ।
ਜਿਹੜਾ ਬਿਦਰ ਸੀ ਇਹ ਐਸੇ ਕ੍ਰਿਸ਼ਨ ਜੀ ਦਾ ਬਹੁਤ ਹੀ ਪਿਆਰਾ ਮਿੱਤਰ ਸੀ, ਤੇ ਇਹਦਾ ਜਿਹੜਾ ਜਨਮ ਸੀ ਦਾਸੀ ਦੀ ਕੁੱਖ ਤੋਂ ਹੋਇਆ ਸੀ। ਕਾਸ਼ੀ ਵਾਲੇ ਰਾਜੇ ਦੀ ਜਿਹੜੀ ਦਾਸੀ ਉਹਦੀ ਕੁੱਖ ਵਿੱਚੋਂ ਬਿਦਰ ਦਾ ਜਨਮ ਹੋਇਆ ਸੀ, ਤੇ ਇਸ ਲਈ ਪੁੱਛੋ ਬਿਦਰ ਦਾਸੀ ਸੁਤੈ। ਕਹਿੰਦੇ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਦਾਸੀ ਦੇ ਪੁੱਤਰ ਬਿਦਰ ਦੇ ਕੋਲੋਂ ਜਾ ਕਰਕੇ ਪੁੱਛ ਲੈਣਾ ਕਰੋ।
ਕ੍ਰਿਸ਼ਨ ਉਤਰਿਆ ਘਰ ਜਿਸ ਜਾਏ।
ਉਸ ਵੇਲੇ ਦੇ ਜਿਹੜੇ ਦੁਆਪਰ ਦੇ ਅਵਤਾਰੀ ਪੁਰਖ ਕ੍ਰਿਸ਼ਨ ਜੀ ਸਨ, ਇਹਨਾਂ ਨੇ ਦੁਰਯੋਧਨ ਨੂੰ ਹੰਕਾਰੀ ਜਾਣ ਕੇ ਉਹਦੇ ਘਰੇ ਨਹੀਂ ਜਾਣਾ ਕੀਤਾ ਸੀ। ਦੁਰਯੋਧਨ ਕਹਿੰਦਾ ਸੀ ਮੈਂ ਰਾਜਾ ਹਾਂ, ਕ੍ਰਿਸ਼ਨ ਇੱਕ ਗਵਾਲਿਆਂ ਦਾ ਮੁੰਡਾ ਹੈ, ਤੇ ਜਦੋਂ ਮੇਰੇ ਕੋਲ ਰਾਜ ਸਭਾ ਵਿੱਚ ਆਵੇਗਾ ਮੈਨੂੰ ਉੱਠ ਕੇ ਸਤਿਕਾਰ ਕਰਨਾ ਪੈਣਾ। ਮੇਰੇ ਵਜ਼ੀਰ ਮੰਤਰੀ ਸੰਤਰੀ ਕਹਿਣਗੇ ਗਵਾਲਿਆਂ ਦੇ ਮੁੰਡੇ ਦਾ ਸਤਿਕਾਰ ਕਰਦਾ, ਇਹਨੇ ਰਾਜ ਪਦਵੀ ਜਿਹੜੀ ਨੀਵੀਂ ਦਿਖਾ ਦਿੱਤੀ। ਇਉਂ ਮਨ ਦੇ ਅੰਦਰ ਫੁਰਨਾ ਰੱਖਿਆ ਤੇ ਮਨ ਵਿੱਚ ਹੰਕਾਰ ਸੀ, ਇਹਨੇ ਕੀ ਕੀਤਾ, ਘੋੜਿਆਂ ਦੇ ਤਬੇਲੇ ਵਿੱਚ ਜਾ ਕੇ ਖੜ ਗਿਆ ਵੀ ਜਦੋਂ ਕ੍ਰਿਸ਼ਨ ਜੀ ਆਉਣਗੇ ਤੇ ਆਪੇ ਖੜਿਆਂ ਹੀ ਮਿਲ ਲਵਾਂਗੇ, ਉੱਠ ਕੇ ਨਹੀਂ ਮਿਲਣਾ ਪੈਣਾ। ਹੁਣ ਅਵਤਾਰੀ ਪੁਰਖ ਤੋਂ ਕੀ ਛੁਪਿਆ ਹੋਇਆ ਕਰਦਾ, ਤੇ ਉਹਨਾਂ ਨੇ ਦਿਲ ਦੀ ਬੁੱਝ ਕਰਕੇ ਦੁਰਯੋਧਨ ਹੰਕਾਰੀ ਦੇ ਰਾਜ ਵੱਲ ਮੂੰਹ ਹੀ ਨਹੀਂ ਕੀਤਾ ਆਪਣਾ, ਜਾ ਕਰਕੇ ਬਿਦਰ ਦੇ ਘਰੇ ਉਹਦਾ ਅਲੂਣਾ ਸਾਗ ਵੀ ਖਾ ਗਏ। ਤੇ ਇਹ ਜਿਹੜਾ ਪਿਆਰ ਦੀ ਗੱਲ ਹੈ, ਸਤਿਗੁਰੂ ਪਾਤਸ਼ਾਹ ਨੇ ਉਹ ਪ੍ਰਮਾਣ ਇੱਥੇ ਦਿੱਤਾ, ਕਹਿੰਦੇ ਜੇ ਤੁਹਾਨੂੰ ਸਾਡੇ ਬਚਨਾਂ ਤੇ ਭਰੋਸਾ ਨਹੀਂ ਆਉਂਦਾ, ਬਿਦਰ ਦੇ ਕੋਲੋਂ ਦਾਸੀ ਦੇ ਪੁੱਤਰ ਤੋਂ ਜਾ ਕੇ ਪੁੱਛ ਲਓ, ਜਿਹਦੇ ਘਰ ਵਿੱਚ ਜਾ ਕਰਕੇ ਉਸ ਵੇਲੇ ਦੇ ਅਵਤਾਰੀ ਪੁਰਖ ਕ੍ਰਿਸ਼ਨ ਜੀ ਉਤਰੇ ਸੀ, ਜਾ ਕੇ ਟਿਕੇ ਸੀ ਘਰ ਵਿੱਚ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ।
ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਕਥਾ ਅਕਥ ਹੈ, ਸ਼ਕਤੀ ਬਿਰਤੀ ਦੇ ਨਾਲ ਕਥਨ ਨਹੀਂ ਹੋ ਸਕਦੀ, ਤੇ ਲੱਖਣਾ ਬਿਰਤੀ ਦੇ ਦੁਆਰਾ ਉਸ ਕਥਾ ਨੂੰ ਸੁਣਿਆ ਕਰੋ। ਜਨ ਗੁਰੂ ਦੇ ਪਿਆਰਿਓ ਤੇ ਭਾਈ ਮੇਰੇ ਭਰਾਵੋ ਗੁਰਸਿੱਖੋ।
ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ।
ਜਿਸ ਕਥਾ ਨੂੰ ਸੁਣ ਕਰਕੇ ਵਾਹਿਗੁਰੂ ਦੇ ਸਰੂਪ ਦਾ ਜਦੋਂ ਨਿਰਣਾ ਹੋ ਜਾਵੇਗਾ ਮਨ ਵਿੱਚ, ਤਾਂ ਜੰਮਣ ਮਰਨ ਦਾ ਦੁੱਖ ਵੀ ਲਹਿ ਜਾਵੇਗਾ, ਪ੍ਰਮਾਣ ਗਤ, ਪਰਮੇਹ ਗਤ, ਵਿਪਰਜੈ ਗਤ ਸ਼ੰਕੇ ਵੀ ਲਹਿ ਜਾਣਗੇ, ਤੇ ਭੁੱਖ ਜਿਹੜੀ ਭੁੱਖ ਆਸਾ ਤ੍ਰਿਸ਼ਨਾ ਦੀਆਂ ਸਾਰੀਆਂ ਲੈ
ਜਾਣਗੀਆਂ।
ਵਿਸਰਾਮ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰਦੇ ਹਨ,
ਰਵਿਦਾਸ ਚਮਾਰ ਉਸਤਤ ਕਰੇ।
ਜਿਸ ਤਰ੍ਹਾਂ ਦਾ ਮਨੁੱਖ ਕੋਈ ਕਰਮ ਕਰਦਾ ਤੇ ਉਸੇ ਤਰ੍ਹਾਂ ਦਾ ਨਾਮ ਪੈ ਜਾਂਦਾ। ਭਗਤ ਰਵਿਦਾਸ ਸਾਹਿਬ ਜੀ ਜਿਹੜਾ ਚਮੜੇ ਦਾ ਕੰਮ ਕਰਦੇ, ਮਰੇ ਹੋਏ ਜੀਵ ਦੀ ਖੱਲ ਲਾਹ ਕਰਕੇ ਲਿਆਉਣੀ ਤੇ ਜੋੜੇ ਗੰਢ ਕਰਕੇ ਉਹਨਾਂ ਨੇ ਚਮੜੇ ਦੇ ਗੁਰਸਿੱਖਾਂ ਦੇ ਚਰਨਾਂ ਵਿੱਚ ਪਾਉਣੇ, ਤੇ ਲੋਕ ਕਹਿਣ ਲੱਗੇ ਵੀ ਇਹ ਚੰਮ ਦਾ ਕੰਮ ਕਰਦੇ ਜੀ, ਇਹ ਚਮਾਰ ਹਨ। ਤੇ ਇਸ ਲਈ ਰਵਿਦਾਸ ਚਮਾਰ ਉਸਤਤ ਕਰੇ, ਭਗਤ ਰਵਿਦਾਸ ਜੀ ਜਿਹੜੇ ਇਸ ਪ੍ਰਕਾਰ ਚਮੜੇ ਦਾ ਕੰਮ ਕਰਨ ਵਾਲੇ ਉਸਤਤ ਪਰਮਾਤਮਾ ਦੀ ਕਰ ਰਹੇ ਨੇ, ਵਾਹਿਗੁਰੂ ਦੀ ਵਡਿਆਈ ਕਰਦੇ, ਨਾਲੇ ਤੇ ਜੋੜਿਆਂ ਨੂੰ ਟਾਂਕੇ ਲੱਗਦੇ ਤੇ ਉਨੀ ਵਾਰੀ ਰਸਨਾ ਤੋਂ ਪਰਮਾਤਮਾ ਦਾ ਨਾਮ ਨਿਕਲਦਾ। ਜਦੋਂ ਰੱਬ ਦਾ ਪਿਆਰਾ ਕੋਈ ਰਸਤੇ ਵਿੱਚ ਜਾਂਦਾ ਤੀਰਥ ਯਾਤਰਾ ਕਰਨ, ਪਰਉਪਕਾਰ ਦੇ ਕਾਰਜ ਕਰਨ ਵਾਸਤੇ, ਉਹਨਾਂ ਦੇ ਚਰਨਾਂ ਵਿੱਚ ਜੋੜਾ ਪਾ ਦਿੰਦੇ, ਦਮੜਾ ਨਹੀਂ ਲੈਂਦੇ ਤੇ ਚਰਨਾਂ ਤੇ ਮੱਥਾ ਵੀ ਟੇਕ ਦਿੰਦੇ ਨੇ। ਇਹ ਨਾਮ ਜਪਣ ਵਾਲੇ ਦੇ ਅੰਦਰ ਇੰਨੀ ਕੁ ਨਿਮਰਤਾ ਆ ਜਾਂਦੀ, ਟਿਕਾ ਬਣ ਜਾਂਦਾ। ਰਵਿਦਾਸ ਜੀ ਜਿਨ੍ਹਾਂ ਨੂੰ ਚਮਾਰ ਕਿਹਾ ਜਾਂਦਾ, ਵੀ ਚਮੜੇ ਦਾ ਕੰਮ ਕਰਦੇ ਨੇ, ਉਹਨਾਂ ਨੇ ਉਸਤਤੀ ਕੀਤੀ, ਪਰਮਾਤਮਾ ਦੀ ਵਡਿਆਈ ਕੀਤੀ।
ਹਰ ਕੀਰਤ ਨਿਮਖ ਇੱਕ ਗਾਏ।
ਉਹਨਾਂ ਨੇ ਇੱਕ ਇੱਕ ਨਿਮਖ ਦੇ ਨਾਲ ਅੱਖ ਖੋਲਣ ਮੀਚਣ ਦੇ ਸਮੇਂ ਨੂੰ ਨਿਮਖ ਕਹਿੰਦੇ, ਇੰਨੇ ਇੰਨੇ ਸਮੇਂ ਵਿੱਚ ਹਰੀ ਪਰਮਾਤਮਾ ਦੀ ਕੀਰਤੀ ਕੀਤੀ, ਉਹਦਾ ਜਸ ਕੀਤਾ ਹੈ।
ਪਤਤ ਜਾਤ ਉੱਤਮ ਭਇਆ।
ਜਿਹੜੇ ਉਸ ਵੇਲੇ ਦੇ ਬ੍ਰਾਹਮਣ ਲੋਕ ਸੀ, ਰਵਿਦਾਸ ਜੀ ਨੂੰ ਚਮੜੇ ਦਾ ਕੰਮ ਕਰਨ ਕਰਕੇ ਚਮਾਰ ਕਹਿੰਦੇ ਸੀ, ਤੇ ਜਾਤੀ ਬੜੀ ਪਤਤ ਨੀਵੀ ਮੰਨਦੇ ਸਨ। ਦੇਖੋ ਨਾਮ ਦਾ ਪ੍ਰਤਾਪ, ਸਤਿਗੁਰੂ ਕਹਿੰਦੇ ਪਤਤ ਜਾਤੀ ਵਾਲੇ ਜਿਹੜੇ ਰਵਿਦਾਸ ਜੀ, ਉੱਤਮ ਭਇਆ, ਸਾਰਿਆਂ ਤੋਂ ਉੱਚੇ ਹੋ ਗਏ, ਬ੍ਰਾਹਮਣਾਂ ਵਿੱਚ ਬਿਠਾ ਕੇ ਜੈ ਜੈਕਾਰ ਕਰਵਾ ਦਿੱਤੀ। ਜਿੰਨੇ ਬ੍ਰਾਹਮਣ ਬੈਠੇ, ਸੱਜੇ ਖੱਬੇ ਰਵਿਦਾਸ ਦਿਸਦਾ ਸੀ ਉਹਨਾਂ ਸਾਰਿਆਂ ਨੂੰ, ਇਹ ਨਾਮ ਦਾ ਪ੍ਰਤਾਪ ਹੈ, ਉੱਤਮ ਜਾਤੀ ਵਾਲੇ ਬਣ ਗਏ।
ਚਾਰ ਵਰਨ ਪਏ ਪਗ ਆਏ।
ਚਾਰੇ ਜਿਹੜੇ ਵਰਨ ਸੀ, ਖੱਤਰੀ, ਬ੍ਰਾਹਮਣ, ਸੂਦਰ, ਵੈ, ਸਾਰੀ ਚਰਨਾਂ ਤੇ ਆ ਕੇ ਝਾਲਾਂ ਬਾਈ ਵਰਗੀਆਂ ਰਾਣੀਆਂ ਵੀ ਆ ਕਰਕੇ ਝੁਕੀਆਂ, ਰਾਜੇ ਝੁਕੇ ਨੇ ਰਵਿਦਾਸ ਦੇ ਚਰਨਾਂ ਤੇ, ਇਹ ਨਾਮ ਕਰਕੇ ਹੈ। ਅੱਜ ਨਹੀਂ ਕੋਈ ਕਿਸੇ ਦੇ ਝੁਕਦਾ, ਜੇ ਨਾਮ ਹੋਵੇ ਤਾਂ ਅੱਜ ਵੀ ਝੁਕ ਜਾਂਦਾ, ਕੋਈ ਝੁਕਾਉਣਾ ਜਾਣਦਾ ਹੋਵੇ ਨਾਮ ਤੇ ਜਪਣਾ ਕੋਈ ਨਹੀਂ, ਰਵਿਦਾਸ ਜੀ ਦੇ ਨਾਮ ਨੂੰ ਲੈ ਕੇ ਝਗੜੇ ਸ਼ੁਰੂ ਕਰ ਦੇਣੇ। ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੋ, ਦਸਾਂ ਨੌਹਾਂ ਦੀ ਕਿਰਤ ਕਮਾਈ ਉਹਨਾਂ ਨੇ ਕੀਤੀ, ਨਾਮ ਜਪਿਆ ਤੇ ਅੱਜ ਵੀ ਉਹੀ ਆਨੰਦ ਬਣ ਸਕਦਾ ਹੈ। ਇਸ ਲਈ ਭਗਤ ਰਵਿਦਾਸ ਸਾਹਿਬ ਜੀ ਦੇ ਚਾਰੇ ਵਰਨਾਂ ਦੇ ਲੋਕ ਆ ਕੇ ਚਰਨੀ ਪੈ ਗਏ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ।
ਹੁਣ ਦੂਸਰਾ ਪ੍ਰਮਾਣ ਭਗਤ ਨਾਮ ਦੇਵ ਜੀ ਦਾ, ਕਹਿੰਦੇ ਨੇ ਦੇਖੋ ਨਾਮ ਦੇਵ ਜੀ ਦੀ ਜਿਹੜੀ ਪ੍ਰੀਤੀ ਲਿਵ ਸੀ, ਹਰੀ ਪਰਮਾਤਮਾ ਦੇ ਨਾਲ ਉਹ ਲੱਗਣਾ ਕੀਤੀ ਹੈ।
ਲੋਕ ਸ਼ੀਪਾ ਕਹਿ ਬੁਲਾਏ।
ਲੋਕ ਕਹਿੰਦੇ ਸੀ ਇਹ ਸ਼ੀਪਾ ਸ਼ੀਂਬਾ ਹੈ, ਦਰਜੀ ਹੈ, ਕਿਉਂਕਿ ਜਿਹੋ ਜਿਹਾ ਕੰਮ ਕਰਦਾ ਜਦੋਂ ਪਾਠ ਕਰਦਾ ਤੇ ਉਹਨੂੰ ਪਾਠੀ ਕਹਿਣ ਲੱਗ ਜਾਂਦੇ, ਬੰਦਾ ਉਹੀ ਹੁੰਦਾ ਕੀਰਤਨ ਕਰਦਾ ਤੇ ਕੀਰਤਨੀਆਂ ਬਣ ਗਿਆ, ਕਥਾ ਕਰੇ ਤਾਂ ਕਥਾ ਵਾਚਕ ਬਣ ਜਾਂਦਾ। ਜਿਹੋ ਜਿਹਾ ਬੰਦਾ ਕਰਮ ਕਰਦਾ ਉਹੋ ਜਿਹਾ ਦੁਨੀਆਂ ਦੇ ਲੋਕ ਨਾਮ ਪਾ ਦਿੰਦੇ ਨੇ। ਨਾਮ ਦੇਵ ਜੀ ਸੂਈ ਤੇ ਤਾਗੇ ਨਾਲ ਵਸਤਰ ਸਿਲਾਈ ਕਰਕੇ ਦਿੰਦੇ ਨੇ, ਕਹਿੰਦੇ ਸ਼ੀਂਬਾ ਹੈ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਦੇਖੋ ਜਿਸ ਨਾਮਦੇਵ ਦੀ ਪ੍ਰੀਤੀ ਪਰਮਾਤਮਾ ਨਾਲ ਲੱਗ ਗਈ ਤੇ ਲੋਕ ਉਹਨਾਂ ਨੂੰ ਸ਼ੀਂਬਾ ਕਹਿ ਕਰਕੇ ਬੁਲਾਉਂਦੇ ਹਨ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ,
ਬ੍ਰਾਹਮਣ ਕਹਿੰਦੇ ਸੀ ਇਹਨਾਂ ਦੀ ਜਾਤ ਵੀ ਨੀਵੀਂ ਹੈ, ਇਹਨਾਂ ਨੂੰ ਕੋਈ ਅਧਿਕਾਰ ਨਹੀਂ ਪਰਮਾਤਮਾ ਦੇ ਗੁਣ ਗਾਉਣ ਦਾ। ਓਂਡਾ ਜਿਹੜਾ ਮੰਦਰ ਵਾਹਿਗੁਰੂ, ਇਸ ਤਰ੍ਹਾਂ ਓਂਡਾ ਸ਼ਹਿਰ ਤੇ ਨਾਗਨਾਥ ਦਾ ਮੰਦਰ ਹੈ ਮਹਾਰਾਸ਼ਟਰ ਦੇ ਵਿੱਚ। ਜਦੋਂ ਹਜ਼ੂਰ ਸਾਹਿਬ ਜਾਈਏ ਤੇ ਆਪ ਦਰਸ਼ਨ ਕਰਿਓ ਰਸਤੇ ਦੇ ਵਿੱਚ ਜਾਂਦੇ ਹੋਏ, ਉੱਥੇ ਜਿਹੜਾ ਮੰਦਰ ਬਣਿਆ ਹੋਇਆ ਸ਼ਿਵਲਿੰਗ ਹੈ ਸ਼ਿਵ ਜੀ ਦਾ, ਉੱਥੇ 12 ਸ਼ਿਵਲਿੰਗ ਨੇ ਤੇ 11 ਜਿਹੜੇ ਮੰਦਰ ਨੇ ਉਹਨਾਂ ਦੇ ਜਿਹੜੇ ਕੁੰਡ ਨੇ ਉਹ ਸਾਹਮਣੇ ਬਣੇ, ਇਸ਼ਨਾਨ ਕਰਕੇ ਫਿਰ ਅੰਦਰ ਜਾਂਦੇ ਨੇ। ਕਿਤੇ ਧਿਆਨ ਨਾਲ ਵੇਖਿਓ ਉਸ ਮੰਦਰ ਦਾ ਜਿਹੜਾ ਕੁੰਡ 11 ਦੇ ਸਾਹਮਣੇ ਤੇ 12ਵੇਂ ਦਾ ਮਗਰ ਕਿਉਂ ਬਣਿਆ। ਅੱਜ ਤੇ ਮੇਰੇ ਵਰਗਾ ਕਹਿ ਦਿੰਦਾ ਜੀ ਉੱਥੇ ਮੰਦਰ ਨਹੀਂ ਘੁਮਾਇਆ ਜੀ, ਮਨ ਘੁਮਾਏ ਨੇ। ਮਨ ਸਾਡਾ ਕੋਈ ਘੁਮਾ ਕੇ ਵਿਖਾ ਦੇਵੇ ਤਾਂ ਮਨ ਘੁਮਾਉਣਾ ਬਹੁਤ ਔਖਾ, ਮੰਦਰ ਘੁਮਾਉਣੇ ਸੌਖੇ ਨੇ। ਧਰਤੀ ਘੁੰਮਦੀ ਏਡੀ ਵੱਡੀ, ਮੰਦਰ ਕਿਹੜੀ ਵੱਡੀ ਗੱਲ ਪਰਮਾਤਮਾ ਵਾਸਤੇ। ਉੱਥੇ ਨਾਮਦੇਵ ਜੀ ਪਰਮਾਤਮਾ ਦਾ ਸਾਧ ਸੰਗਤ ਜਸ ਕਰਨ ਵਾਸਤੇ ਬੈਠੇ ਨੇ, ਪੰਡੇ ਆਰਤੀ ਉਤਾਰਦੇ ਨੇ ਤੇ ਇਹਨਾਂ ਕੋਲ ਛੈਣੇ ਫੜੇ ਨੇ। ਇਸ ਤਰ੍ਹਾਂ ਨਾਮਦੇਵ ਜੀ ਨੇ ਆਪਣੇ ਚਰਨਾਂ ਦੇ ਪਹੂਏ ਲੈ ਕੇ ਛੈਣਿਆਂ ਦੀ ਥਾਂ ਜਿਹੜੇ ਵਜਾਉਣੇ ਸ਼ੁਰੂ ਕਰਤੇ। ਪੰਡੇ ਬੜੇ ਉੱਥੇ ਨਾਰਾਜ਼ ਹੋਏ, ਕ੍ਰੋਧ ਵਿੱਚ ਆ ਕੇ ਨਾਮਦੇਵ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਲੱਗੇ, ਮਗਰਲੇ ਪਾਸੇ ਜਾ ਕੇ ਬਿਠਾ ਦਿੱਤੇ। ਪਰਮਾਤਮਾ ਵਾਹਿਗੁਰੂ ਆਪਣੇ ਭਗਤਾਂ ਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ, ਉਹ ਤੇ ਮਗਰ ਮਗਰ ਤੁਰਿਆ ਫਿਰਦਾ। ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਫੜ ਕੇ ਮੰਦਰੀ ਪੰਡਤਾਂ ਦਾ ਘੁਮਾ ਦਿੱਤਾ, ਨਾਮਦੇਵ ਦੇ ਵੱਲ ਮੂੰਹ ਕਰ ਦਿੱਤਾ। ਅੱਜ ਦੁਨੀਆਂ ਦੀ ਤਾਕਤ ਮੁੜ ਕੇ ਉੱਧਰ ਨੂੰ ਕੋਈ ਮੂੰਹ ਨਹੀਂ ਉਹਦਾ ਕਰ ਸਕਿਆ ਮੰਦਰ ਦਾ ਘੁਮਾ ਕਰਕੇ। ਇਹ ਭਗਤੀ ਦਾ ਪ੍ਰਤਾਪ ਹੈ, ਇਹ ਨਾਮ ਦਾ ਪ੍ਰਤਾਪ ਹੈ। ਇੱਥੇ ਉਹ ਬਚਨ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ। ਜਿਹੜੇ ਹੰਕਾਰੀ ਬ੍ਰਾਹਮਣ ਕਹਿੰਦੇ ਸੀ ਸਾਡਾ ਰੱਬ ਹੈ ਸਾਡਾ ਪਰਮਾਤਮਾ, ਖੱਤਰੀ ਕਹਿੰਦੇ ਸੀ ਸਾਨੂੰ ਜਿਹੜਾ ਅਧਿਕਾਰ ਹੈ, ਉਹਨਾਂ ਨੂੰ ਪਿੱਠ ਦੇ ਕੇ ਪਰਮਾਤਮਾ ਨੇ ਕੰਡ ਦੇ ਕਰਕੇ ਛੱਡ ਦਿੱਤਾ, ਉਹਨਾਂ ਨੂੰ ਮੱਥੇ ਨਹੀਂ ਲਾਇਆ।
ਹਰ ਨਾਮ ਦਿਓ ਲਿਆ ਮੁਖ ਲਾਏ,
ਤੇ ਨਾਮਦੇਵ ਜੀ ਨੂੰ ਪਰਮਾਤਮਾ ਨੇ ਮੁਖ ਲਾਉਣਾ ਕੀਤਾ, ਭਾਵ ਆਪਣੇ ਸਨਮੁਖ ਕਰ ਲਿਆ, ਮੰਦਰੀ ਘੁਮਾ ਕੇ ਉੱਧਰ ਕਰ ਦਿੱਤਾ, ਸਾਹਮਣੇ ਹੋ ਕਰਕੇ ਨਾਮਦੇਵ ਨੂੰ ਮਿਲੇ ਪਰਮਾਤਮਾ ਜੀ।
ਜਿਤਨੇ ਭਗਤ ਹਰ ਸੇਵਕਾ,
ਜਿੰਨੇ ਵੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਨੇ, ਜਿੰਨੇ ਹਰੀ ਦੀ ਸੇਵਾ ਕਰਨ ਵਾਲੇ ਭਾਵਨਾ ਵਾਲੇ ਸੇਵਕ ਹਨ,
ਮੁਖ 68 ਤੀਰਥ 3 ਤਿਲਕ ਕਢਾਏ,
ਇਹਨਾਂ ਦੇ ਮੁਖ ਦੇ ਉੱਪਰ ਪਰਮਾਤਮਾ ਨੇ 68 ਤੀਰਥਾਂ ਦੇ ਜਿਹੜੇ ਤਿਲਕ ਕੱਢ ਦਿੱਤੇ ਨੇ। ਭਾਵ ਭਗਤਾਂ ਦੇ ਮੁਖ ਦੇ ਜਿਹੜੇ ਦਰਸ਼ਨ, ਉਹਨਾਂ ਵਿੱਚੋਂ ਹੀ 68 ਤੀਰਥਾਂ ਦੇ ਦਰਸ਼ਨ ਪਰਮਾਤਮਾ ਕਰਵਾ ਦਿੰਦਾ। ਵਾਹਿਗੁਰੂ ਦੇ ਪਿਆਰੇ ਹੀ ਤੀਰਥਾਂ ਨੂੰ ਪ੍ਰਗਟ ਕਰਦੇ ਨੇ, ਜਿੱਥੇ ਜਾ ਕਰਕੇ ਬੈਠਦੇ ਸੁਰਤ ਜੋੜਦੇ ਦੱਸ ਦਿੰਦੇ ਵੀ ਇੱਥੇ ਗੁਰੂ ਸਾਹਿਬ ਨੇ ਆਹ ਕੌਤਕ ਕੀਤੇ ਨੇ, ਇੱਥੇ ਆਹ ਭਾਣਾ ਸਤਿਗੁਰੂ ਪਾਤਸ਼ਾਹ ਨੇ ਵਰਤਾਇਆ, ਇੱਥੇ ਆਹ ਵਚਨ ਗੁਰੂ ਸਾਹਿਬ ਨੇ ਕੀਤੇ। ਇਹ ਭਾਵਨਾ ਵਾਲੇ ਪਿਆਰ ਵਾਲੀਆਂ ਰੂਹਾਂ ਨੂੰ ਅਨੁਭਵ ਹੁੰਦਾ ਹੈ, ਇਸ ਲਈ ਉਹ ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਦੇ ਜਿਹੜੇ 68 ਤੀਰਥਾਂ ਦੇ ਤਿਲਕ ਪਰਮਾਤਮਾ ਮੱਥੇ ਤੇ ਕੱਢ ਦਿੰਦਾ, ਵੀ ਮਾਣ ਦਿੰਦਾ ਹੈ ਨਾਮ ਜਪਣ ਵਾਲਿਆਂ ਨੂੰ।
ਜਨ ਨਾਨਕ ਦਿਨ ਕੋ ਆਣ ਦਿਨ ਪਰਸੇ,
ਉਹਨਾਂ ਗੁਰੂ ਦੇ ਪਿਆਰਿਆਂ ਨੂੰ ਅਸੀਂ ਰਾਤ ਦਿਨ ਹੀ ਪਰਸਦੇ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਲੋਚਣੀ ਕਰਦੇ ਹਾਂ।
ਜੇ ਕਿਰਪਾ ਕਰੇ ਹਰ ਰਾਏ,
ਜੇਕਰ ਪਰਮਾਤਮਾ ਐਸੀ ਕਿਰਪਾ ਕਰ ਦੇਵੇ ਤਾਂ ਨਾਮਦੇਵ ਜੀ ਵਰਗੇ, ਰਵਿਦਾਸ ਜੀ ਵਰਗੇ ਭਾਵਨਾ ਵਾਲੀਆਂ ਜਿਹੜੀਆਂ ਰੂਹਾਂ ਨੇ ਉਹਨਾਂ ਦੇ ਰਾਤ ਦਿਨ ਚਰਨਾਂ ਨੂੰ ਅਸੀਂ ਪਰਸਦੇ ਰਹੀਏ। ਇਹ ਨਾਮ ਦੀਆਂ ਵਡਿਆਈਆਂ ਨੇ ਸਾਰੀਆਂ, ਜਿਹਨੇ ਵੀ ਨਾਮ ਜਪਿਆ, ਭਾਈ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ, ਉਹ ਰੱਬ ਵਰਗੇ ਬਣ ਜਾਂਦੇ ਨੇ। ਇਹ ਪਰਮ ਪਵਿੱਤਰ ਉਪਦੇਸ਼ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਲੜੀਵਾਰ ਕਥਾ ਦੇ ਦੁਆਰਾ ਅੱਜ ਸਾਨੂੰ ਬਖਸ਼ਣਾ ਕੀਤਾ। ਇੰਨੀ ਕੋ ਕਿਰਪਾ ਸਤਿਗੁਰੂ ਆਪ ਹੀ ਕਰ ਦੇਣ, ਇਹ ਸੁੰਦਰ ਵਿਚਾਰਾਂ ਸਾਡੇ ਮਨਾਂ ਤਨਾਂ ਵਿੱਚ ਆ ਕੇ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਮੁੱਚੀ ਸਾਧ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ, ਕੋਟਾਨ ਕੋਟ ਸ਼ੁਕਰਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਇੱਥੇ ਹੀ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।